ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਆਨੜੀਏ ਮਾਨੜਾ ਕਾਏ ਕਰੇ ਆਪਣਾ ਘਰ ਹਾਰ ਰੰਗੋ ਕੀ ਨਾ ਮਾਣ ਹੈ ਆਨੜੀਏ ਮਾਨੜਾ ਕਾਏ ਕਰੇ ਆਪਣੜਾ ਘਰ ਹਾਰ ਰੰਗੋ ਕੀ ਨਾ ਮਾਣ ਹੈ ਸੋ ਨੇੜੇ ਧਨ ਕਮਲੀਏ ਬਾਹਰ ਕਿਆ ਟੂਡੇ ਭੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸਹ ਧਰੇ ਪਿਆਰੋ ਭੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸਹ ਧਰੇ ਪਿਆਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਲਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਫਰਮਾਨ ਬਹੁਤ ਸਾਰੇ ਗੁਰਮੁਖ ਪਿਆਰੇ ਮੇਰੀਆਂ ਭੈਣਾਂ ਤੇ ਮੇਰੇ ਵੀਰ ਸ਼ਬਦ ਹਜ਼ਾਰੇ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਨ ਭਾਵੇਂ ਨਿਤਨੇਮ ਦੀਆਂ ਬਾਣੀਆਂ ਹੋਰ ਨੇ ਲੇਕਿਨ ਬਹੁਤ ਸੰਮਤੀ ਜਿਹੜੇ ਗੁਰੂ ਕੇ ਲਾਲ ਨੇ ਨਿਤਨੇਮ ਕਰਦੇ ਨੇ ਉਹ ਤਕਰੀਬਨ ਇਸ ਬਾਣੀ ਦਾ ਪਾਠ ਕਰਦੇ ਨੇ ਸ਼ਬਦ ਹਜ਼ਾਰਿਆਂ ਦਾ ਬਾਣੀ ਹੈ ਹੀ ਸਾਰੀ ਉੱਤਮ ਪੂਜਣ ਯੋਗ ਸਤਿਕਾਰ ਯੋਗ ਲੇਕਿਨ ਸਿੱਖ ਇਤਿਹਾਸ ਨੂੰ ਬਚੀਏ ਤੇ ਬਾਬਾ ਵਿਧੀ ਚੰਦ ਜੀ ਇਸ ਬਾਣੀ ਦਾ ਪਾਠ ਤਕਰੀਬਨ ਸਾਰਾ ਦਿਨ ਕਰਦੇ ਨੇ ਦੇਸਨ ਤੁਹਾਨੂੰ ਕਿਤੇ ਬਾਬੇ ਦੀਪ ਮਾਫ ਕਰਨਾ ਬਾਬਾ ਵਿਧੀ ਚੰਦ ਦੀ ਸੰਪਰਦਾ ਨਾਲ ਵਾਹ ਪੈ ਜਾਏ ਉਹ ਸਹਿਜ ਪਾਠ ਕਰਾਉਣ ਉਹ ਖੰਡ ਪਾਠ ਕਰਨ ਜਾਂ ਕਰਾਉਣ ਇਸ ਬਾਣੀ ਨੂੰ ਉਹ ਲਾਜ਼ਮੀ ਤੌਰ ਤੇ ਭੋਗਦੇ ਮੌਕੇ ਤੇ ਪੜ੍ਹਦੇ ਹਨ ਇਸ ਬਾਣੀ ਦੇ ਵਿੱਚ ਸੱਤ ਸ਼ਬਦਾਂ ਦਾ ਸੁਮੇਲ ਹੈ ਆਪਾਂ ਰੋਜ਼ ਪਾਠ ਕਰਦੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਔਰ ਉਸ ਬਾਣੀ ਦੇ ਵਿੱਚੋਂ ਇਹ ਸ਼ਬਦ ਅੱਜ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਦ੍ਰਿਸ਼ਟਾਂਤ ਰਾਹੀਂ ਸਮਝਾਉਣ ਦਾ ਸਾਡੇ ਤੇ ਉੱਪਰ ਕਰਮ ਕੀਤਾ ਰਹਿਮਤ ਕੀਤੀ ਹੈ ਵਿਦਵਾਨਾਂ ਦੇ ਮੁਤਾਬਕ ਦੋ ਤਰ੍ਹਾਂ ਦੇ ਭਗਤੇ ਹੁੰਦੇ ਨੇ ਇੱਕ ਉੱਤਮ ਭਗਤਾ ਤੇ ਇੱਕ ਮੱਧਮ ਭਗਤਾ ਜਿਹੜਾ ਮੱਧਮ ਭਗਤਾ ਹੈ ਉਹ ਉੱਤਮ ਭਗਤੇ ਦੇ ਅੱਗੇ ਸਵਾਲ ਕਰਦਾ ਹੈ ਔਰ ਉੱਤਮ ਭਗਤਾ ਆਪਣੇ ਅਨੁਭਵ ਦੇ ਮੁਤਾਬਕ ਉਸ ਜਗਿਆਸੂ ਨੂੰ ਉਸ ਮੱਧਮ ਭਗਤੇ ਨੂੰ ਆਪਣੇ ਅਨੁਭਵ ਦੇ ਮੁਤਾਬਕ ਸਿੱਖਿਆ ਦਿੰਦਾ ਹੈ ਇਸੇ ਪ੍ਰਕਾਰ ਇਹਦੇ ਦ੍ਰਿਸ਼ਟਾਂਤ ਇਹ ਹੈ ਕਿ ਇੱਕ ਬੀਬੀ ਸੁਹਾਗਣੀ ਜਿਹੜੀ ਪਤੀ ਦੀ ਆਗਿਆ ਦੇ ਵਿੱਚ ਹੈ ਜਿਹਦਾ ਪਤੀ ਸਤਿਕਾਰ ਮਾਣ ਕਰਦਾ और दूजी एक बीबी है, वो है तो व्याही बरी, लेकिन जो पति दे कोलो उनू निक चाहिदा सी उनू मिलदा नहीं। आखिर मन मजूस होया और उन्हें अपने नालों सियाणी उस भैण नू बेनती कीती, भैण तुम्हें गृहस्थी है ते मैं भी गृहस्थी हाँ, पर जिन्नी तुहाडे घर विच अडोलता वो साडे घर विच नहीं, मैनू कृपा करके जुगती दास ढंग तरीका दस, जिस करके साडा भी कर तुहाडे वर्गा टका वाला बन जाए। और ओ उत्तम बगता ओ बीबी सुहागणी ओ दीजी बीबी नू जिवें सिख्या देंदी है, ये दृष्टांत बना करके सतगुरु पातशाह ने सानू उस परिपूर्ण परमात्मा की खुशी लैण दा ढंग तरीका दस्या। आपां गुरसिखां साडे गुरु ग्रंथ सच्चे पातशाह महाराज ने उन्होंने गुरु की बाणी च फरमाया एका पुरख सवाई नार, केवल ते केवल एक वाहगुरु ही पुरख है। आपां जिन्ने भी आपां उस वाहगुरु दियां पत्नियां हां, ये गुरबाणी की पंक्ति एका पुरख सवाई नार, परिपूर्ण परमात्मा साडा पति है, ते आपां बाकी भी जिन्ने भी जिग्यासु हां ये उहदियां पत्नियां है। ये दृष्टांत नूं लै करके धन गुरु नानक पातशाह महाराज ने जिवें साडे ते कृपा करके सानू समझाया, वो समझण दा यतन करिए। ते इहदे नाल ही मैं पहलां बेनती करदिआं, क्योंकि जिवें हुण मर्यादा इहनां गुरमुखां ने आरंभ कीती भी लड़ीवार कथा दा जिहड़ा शब्द है उहनूं संपूर्ण करना, और जिहड़ा अज लड़ीवार शब्द उहदियां 16 पौड़ियां ने और बड़ा भावपूर्त है, ओदी विचार करन करके मैं संकेत इहदे अर्थ करने ने। इवें पहलां तां बेनती कीती भी कईआं ने कहना ज्ञानी जी इवें टाइम पास कर गए, टाइम पास नहीं करना, टाइम नूं सफला करना, पर मेरी मजबूरी है क्योंकि उस 16 पौड़ियां वाले शब्द के अर्थ भी करने ने और इहदे भी अर्थ करने ने। ते टाइम तुसीं जाणदे हो, अगे पहलां जदों मैं इत्थे लगा उदों घंटा टाइम हुंदा सी, टाइम घटा दिता गया, ते अगे कहा गया भी शब्द बहुता पढ़ो, ते जे असीं अर्थ नहीं करदे ते तां वी देणदार हां, ते जे करदे ते मुड़ के हट्टी वी बंद हो जाणा ते कईआं नूं उठ के चले जाणा। गुरमुख जिहड़ी कथा है ना, इह टाइम पास कर ली नहीं, इह कथन ली तां कि साडे जीवन नूं उहदे चों इहो जिहा नुकता मिले भी साडा जीवन बदल जाए, साडा जीवन तब्दील हो जाए। इस करके आपां गुरु घर विच गुरु का उपदेश, गुरु का संदेश, गुरु का हुक्मनामा सरवण करन वास्ते आउने आ। ते मेरी सतगुरु पातशाह दी चरणां च बेनती, पातशाह तेरी कथा अगाध बोध है, ते जिवें छजू झोर दे सिर ते खूंडा रख के ते उहदे कोल अर्थ कराए सी ना, मैं तेरे चरणां च बेनती करना ओ रहमत साडे ते भी करी, क्योंकि करते दी बाणी नूं किरत गुरमुख जाण नहीं सकदे। एक ओंकार आपां रोज पढ़दे आ ना, गुरमुखो विद्वाना दे इहदे बारे 63 वख वख रहे ने, एक ओंकार दे बारे एक ओंकार आपां रोज पढ़दे आ, लेकिन इहदी इन्नी डूंघी खोज कीती विद्वाना ने, 63 वख वख टीमां ने जिहड़े कहिंदे ने भी एक ओंकार दा अर्थ है, दूजा कहिंदा ओ ओंकार दा अर्थ है। और मैं अपनी जिंदगी दे तजर्बे दे मुताबिक बेनती करां, साडी ड्यूटी दे मुताबिक असीं अर्थ करदे आं, लेकिन जपजी साहब दे पाठ दे अर्थ केवल गुरु नानक जानदा, कोई विद्वान नहीं जान सकदा। मैं गलत नहीं हो सकदा, जे मैं गलत हां ते माफी मंगना, लेकिन जपजी साहब दे अर्थ कई टीके कीते ने विद्वाना ने, आप अपनी बुद्ध है जेती, वर्णत भिन्न भिन्न ते देती, तुमरा लखा ना जाए पसारा। हां अपने आप नूं सफला कर ली आपां उपराला करदे आं, लेकिन करते दी गति करते दी मित नूं गुरमुखो केवल ते केवल करतार जानदा है। सतगुरु पातशाह कृपा करन, मन अकागर करिए ते बोलो सतनाम वाहेगुरु।
सतनाम श्री वाहेगुरु साहेब जी, तिलंग महला पहला, ਅਨੜੀਏ ਮਾਨੜਾ ਕਾਏ ਕਰੇ।
ਸਮੇਂ ਦੇ ਨਾਲ ਗੁਰਮੁਖ ਇਹ ਪਤਾ ਨਹੀਂ ਕੁਦਰਤ ਦਾ ਕੀ ਅਸੂਲ ਹੈ, ਭਾਸ਼ਾ ਵਿਚ ਨਵੇਂ ਲਫ਼ਜ਼ ਤੁਰੇ ਆਉਂਦੇ ਨੇ ਤੇ ਕਈ ਜਿਹੜੇ ਲਫ਼ਜ਼ ਨੇ ਉਹ ਹੌਲੀ ਹੌਲੀ ਸਾਡੀ ਭਾਸ਼ਾ ਚ ਅਲੋਪ ਹੁੰਦੇ ਜਾਂਦੇ ਹਨ। ਅਣਜਾਣਾ ਇਹ ਆਪਾਂ ਅੱਗੇ ਆਮ ਬੋਲਦੇ ਸਾਂ ਅਣਜਾਣਾ, ਇਸੇ ਤਰ੍ਹਾਂ ਇਹਦਾ ਅਰਥ ਇਹ ਅਨੜੀਏ ਬਿਸਮਝੇ। ਹੇ ਬਿਸਮਝੇ ਮੇਰੀਏ ਭੈਣੇ, ਮੈਂ ਤੈਨੂੰ ਕੀ ਦੱਸਾਂ, ਮਾਨੜਾ ਕਾਹੇ ਕਰੇ, ਜਿਹੜਾ ਤੇਰਾ ਮਨ ਹੈ ਇਹ ਕੀ ਕਰਦਾ ਹੈ।
ਆਪਣੜਾ ਕਰ ਹਾਰ ਰੰਗੋ ਕੀ ਨਾ ਮਾਣ ਹੈ।
ਪਰਿਪੂਰਨ ਪਰਮਾਤਮਾ ਨਾ ਉਹ ਕਿਤੇ ਦੂਰ ਨਹੀਂ। ਇਹ ਭਾਈ ਸਾਹਿਬ ਨੇ ਬਿਲਕੁਲ ਸ਼ੁੱਧ ਬਿਸਰਾਮ ਲਾ ਕੇ ਪਾਠ ਕੀਤਾ ਹੈ। ਜੇ ਆਪਾਂ ਬਿਸਰਾਮ ਗਲਤ ਲਾਵਾਂਗੇ ਤੇ ਗੁਰਮੁਖ ਅਰਥਾਂ ਦੇ ਅਨਰਥ ਹੋ ਜਾਣਗੇ। ਆਪਣੜੇ ਘਰ ਹਰ, ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹ ਬਾਹਰ ਨਹੀਂ ਕਿਤੇ, ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਉਹ ਪਰਿਪੂਰਨ ਪਰਮਾਤਮਾ ਵਿਆਪਕ ਹੈ, ਉਹਦੀ ਹੋਂਦ ਹੈ। ਜਿਹਨੂੰ ਬਾਬਾ ਫਰੀਦ ਜੀ ਨੇ ਇਉਂ ਫਰਮਾਇਆ, ਕਹਿੰਦਾ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੂੜ ਹੈ, ਵੱਸੀ ਰੱਬ ਹਿਆਲੀਏ ਜੰਗਲ ਕਿਆ ਟੂਡੇ। ਬਾਬਾ ਫਰੀਦ ਜੀ ਕਹਿੰਦੇ ਭਲਿਆ ਜੰਗਲਾਂ ਚੋਂ ਕੀ ਲੱਭਦਾ, ਉਹ ਪਰਿਪੂਰਨ ਪਰਮਾਤਮਾ ਤੇਰੇ ਆਪਣੇ ਹਿਰਦੇ ਦੇ ਅੰਦਰ ਹੈ। ਉਹੋ ਹੀ ਵਿਚਾਰ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਮੇਰੇ ਮਾਰਗ ਦਿੰਦੇ ਨੇ, ਕਹਿੰਦੇ ਆਪਣੜੇ ਘਰ ਹਰ, ਜਿਹੜਾ ਪਰਿਪੂਰਨ ਪਰਮਾਤਮਾ ਪਿਆਰਿਆ ਤੇਰੇ ਅੰਤਿਸ਼ ਕਰਨ ਤੇਰੇ ਹਿਰਦੇ ਦੇ ਵਿਚ ਵਿਆਪਕ ਹੈ।
ਰੰਗੋ ਕੀ ਨਾ ਮਾਣ ਹੈ,
ਉਹਦੇ ਪ੍ਰੇਮ ਨੂੰ ਮਾਣਦਾ ਕਿਉਂ ਨੀ।
ਸੋ ਨੇੜਾ ਧਨ ਕਮਲੀਏ,
ਸਾਡੀ ਬੋਲੀ ਦਾ ਆਮ ਪ੍ਰਚਲਿਤ ਲਫ਼ਜ਼ ਹੈ ਕਮਲੀਏ। ਇਹ ਬਸਮਝੇ ਇਹ ਭੋਲੀਏ, ਜਿਹੜਾ ਪਰਿਪੂਰਨ ਪਰਮਾਤਮਾ ਉਹ ਬਿਲਕੁਲ ਤੇਰੇ ਲਾਗੇ ਹੈ।
ਬਾਹਰ ਕਿਆ ਟੂਡੇ,
ਪਰਿਪੂਰਨ ਪਰਮਾਤਮਾ ਨੂੰ ਬਾਹਰੋਂ ਤੂੰ ਕੀ ਲੱਭਦਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਬਾਲ ਕਹਿੰਦੇ ਨੇ, ਕਾਹੇ ਰੇ ਬਨ ਖੋਜਣ ਜਾਏ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ, ਪੋਪ ਮੱਝੋਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਏ, ਤੈਸੇ ਹੀ ਪਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਜਿਵੇਂ ਫੁੱਲਾਂ ਦੇ ਵਿਚ ਸੁਗੰਧੀ ਹੈ ਨਾ, ਇਸ ਪ੍ਰਕਾਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਿਪੂਰਨ ਪਰਮਾਤਮਾ ਤੇਰੇ ਅੰਦਰ ਹੈ। ਔਰ ਇਹੋ ਹੀ ਗੱਲ ਇੱਥੇ ਗੁਰਦੇਵ ਨੇ ਦਰਾਈ, ਕਹਿੰਦੇ ਨੇ ਸੌ ਨੇੜੇ ਧੰਨ ਕਮਲੀਏ, ਬਾਹਰ ਕਿਆ ਢੂਡੇ, ਜਿਹੜਾ ਪਰਿਪੂਰਨ ਪਰਮਾਤਮਾ ਨਾ ਹੇ ਬੀਬੀਏ ਹੇ ਧੀਏ ਹੇ ਭੈਣੇ ਉਹ ਤੇਰੇ ਲਾਗੇ ਹੈ, ਬਾਹਰ ਕੀ ਲੱਭਦੀ ਹੁਣ।
ਭੈ ਕੀਆ ਦੇਹ ਸਲਾਈਆ ਨੈਣੀ,
ਮੈਨੂੰ ਦਿਸਦਾ ਕਿਉਂ ਨੀ। ਜਿਵੇਂ ਆਪਾਂ ਅੱਖਾਂ ਦੇ ਵਿਚ ਸੁਰਮਾ ਪਾਉਂਦੇ ਆ ਦਾਰੂ ਪਾਉਂਦੇ ਆ, ਇਸੇ ਪ੍ਰਕਾਰ ਗੁਰਦੇਵ ਕਹਿੰਦੇ ਨੇ ਪਰਮਾਤਮਾ ਦਾ ਭੈ ਕਰਨਾ ਇਹ ਆਪਣੇ ਹਿਰਦੇ ਰੂਪੀ ਅੱਖਾਂ ਵਿਚ ਪਾਉਣ ਦਾ ਯਤਨ ਕਰ। ਭੈ ਕੀਆ ਦੇਹ ਸਲਾਈਆ ਨੈਣੀ, ਜਿਹਨੂੰ ਆਪਾਂ ਆਮ ਬੋਲੀ ਚ ਕਈ ਵਾਰ ਬਜੁਰਗ ਕਹਿ ਦਿੰਦੇ ਉਹ ਪਿਆਰਿਆ ਰੱਬ ਦਾ ਖੌਫ ਕਰ, ਇਹ ਸਾਡੀ ਆਮ ਬੋਲੀ ਹੈ। ਇਹੋ ਹੀ ਵਿਚਾਰ ਇੱਥੇ ਗੁਰਦੇਵ ਕਹਿੰਦੇ ਨੇ ਪਰਮਾਤਮਾ ਜਿਹੜਾ ਭੈ ਕਰਨਾ ਡਰਨਾ ਨਾ, ਇਹਦੀਆਂ ਸਲਾਈਆਂ ਆਪਣੇ ਮਨ ਤੇ ਬੁੱਧ ਰੂਪੀ ਨੇਤਰਾਂ ਚ ਪਾਉਣਾ ਕਰ।
ਭਾਵ ਕਾ ਕਰ ਸਿੰਗਾਰੋ,
ਇੱਕ ਪਤੀ ਵਰਤਾ ਸਾਡੀ ਧੀ ਭੈਣ ਸੁਹਾਗਣ ਉਹ ਸ਼ਿੰਗਾਰ ਕਰਦੀ ਹੈ ਨਾ, ਇਸੇ ਪ੍ਰਕਾਰ ਜੋ ਪਰਮਾਤਮਾ ਨਾਲ ਪਿਆਰ ਕਰਨਾ ਉਹਨੂੰ ਸ਼ਿੰਗਾਰ ਕਰਨਾ ਕਰ। ਕਈ ਗੱਲਾਂ ਗੁਰਮੁਖਾਂ ਨੂੰ ਬਹੁਤ ਔਟ ਲੱਗਦੀਆਂ ਨੇ, ਵੀ ਇਹੋ ਜਿਹੀ ਗੱਲ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਸ਼੍ਰੀ ਰਾਗ ਵਿਚ ਸ਼ਬਦ ਆਉਂਦਾ ਹੈ, ਪੁਰਾਣੇ ਜ਼ਮਾਨੇ ਚ ਹੁਣ ਤਾਂ ਆਪਾਂ ਪੇਸਟ ਵਗੈਰਾ ਬੁੱਕ ਕਰਦੇ ਹਾਂ ਨਾ, ਅੱਗੇ ਆਮ ਕਰਕੇ ਲੋਕੀ ਆਪਣੇ ਮੂੰਹ ਦੀ ਸਫਾਈ ਲਈ ਦਾਤਨ ਕਰਦੇ ਸਨ। ਆੜਾ ਨਾਵੇਂ ਪਾਤਸ਼ਾਹ ਦਾ ਸਥਾਨ ਮੈਨੂੰ ਅਜੇ ਤੱਕ ਚੇਤੇ ਹੈ, ਉੱਥੇ ਬਹੁਤ ਵੱਡੀ ਦੁਕਾਨ ਹੁੰਦੀ ਸੀ ਜਿਹਨੂੰ ਆਪਾਂ ਸੱਕ ਜਿਹਾ ਚੱਬਣਾ ਤੇ ਉਹ ਮੂੰਹ ਸਾਫ਼ ਹੋ ਜਾਂਦਾ। ਇਸੇ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਨੇ ਸ੍ਰੀ ਰਾਗ ਵਿਚੋਂ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਕਰ ਕਰ ਕਰਤਾ ਕੰਗਣ ਪਹਿਰੇ, ਜਿਹੜਾ ਕਰਤਾਰ ਨੂੰ ਚੇਤੇ ਕਰਨਾ ਉਹ ਆਪਣੇ ਹੱਥਾਂ ਵਿਚ ਕੰਗਣ ਪਾਉਣਾ।
दमोदर दंत ली जेड़ी ओ दंदा दे साफ करन वास्ते ओ सक चब करके ते मुंह नूं साफ किया जांदा सी ना दमोदर तो भाव परमात्मा नूं चेते करना ओ दातन करना कर तीरज धड़ी बंधावे कामण फिर अगे आम करके साडिया बीबिया भैण मीठिया कर दया सन धन गुरु नानक पातशाह ने पंक्ति बनी है जिहड़ा तीरज करनी ना ओह मीठिया कर दया हन श्री रंग सुरमा दे उस परिपूर्ण परमात्मा नूं चेते करन यह सुरमा पाउणा ए तुसीं श्री राग विचों पहले पातशाह का शब्द पढ़ सकते हो इस करके मेरे पातशाह कहिंदे हे मेरी ये भैणे हे धीए जिहड़ा परमात्मा का भय करना ना ਇਹ ਸ਼ਿੰਗਾਰ ਕਰਨਾ ਕਰੀਏ
ਆ ਸੁਹਾਗਣ ਜਾਣੀਐ ਲਾਗੀ
ਉਹਨੂੰ ਆਪਾਂ ਸੁਹਾਗ ਬੰਤੀ ਕਹਿ ਸਕਦੇ ਹਾਂ
ਜਾ ਸਹੁ ਧਰੇ ਪਿਆਰੋ
ਉਹਦਾ ਪਤੀ ਪਰਮਾਤਮਾ ਉਹਨੂੰ ਆਪਣੀ ਬਣਾ ਲੈ ਆਪਣੇ ਨਾਲ ਅਭੇਦ ਕਰ ਲੈ ਉਹਦੇ ਨਾਲ ਪਿਆਰ ਕਰਨਾ ਕਰੇ
ਆਣੀ ਬਾਲੀ ਕਿਆ ਕਰੇ
ਭੋਲੀ ਬੱਚੀ ਬੀਬੀ ਕੀ ਕਰੇ
ਜਾ ਧਨ ਕੰਤ ਨਾ ਭਾਵੈ
ਪੂਰਨ ਪਰਮਾਤਮਾ ਨੂੰ ਚੰਗੀ ਨਹੀਂ ਲੱਗਦੀ
ਕਰਨ ਪਲਾਹ ਕਰੇ ਬਹੁ ਤੇਰੇ
ਕਈ ਤਰ੍ਹਾਂ ਦੇ ਉਪਰਾਲੇ ਤਾਂ ਕਰਦੀ ਹੈ
ਸਾ ਧਨ ਮਹਿਲ ਨਾ ਪਾਵੈ
ਜੀਵ ਰੂਪੀ ਇਸਤਰੀ ਪਰਮਾਤਮਾ ਦੀ ਅਭੇਦਤਾ ਰੂਪੀ ਮਹਿਲ ਨੂੰ ਪ੍ਰਾਪਤ ਨਹੀਂ ਕਰ ਸਕਦੀ
ਬਿਨ ਕਰਮਾ ਕਿਛ ਪਾਈਐ ਨਾਹੀ
ਨਾਲ ਹੀ ਗੁਰਦੇਵ ਕਹਿੰਦੇ ਗੁਰਮੁਖਾ ਜਿਹੜਾ ਕਰਮ ਸ਼ਬਦ ਹੈ ਨਾ ਇਹ ਮੈਂ ਤਕਰੀਬਨ ਇੱਥੇ ਬੇਨਤੀ ਕਰਦਾ ਰਹਿਣਾ ਇਹਦਾ ਫਾਰਸੀ ਚ ਅਰਥ ਕਰਾਂਗੇ ਤੇ ਬਣੇਗਾ ਬਖਸ਼ਿਸ਼ ਤੇ ਜੇ ਆਪਾਂ ਸੰਸਕ੍ਰਿਤ ਦੇ ਗ੍ਰੰਥਾਂ ਦੇ ਮੁਤਾਬਕ ਇਹਦਾ ਅਰਥ ਕਰਦੇ ਤੇ ਬਣਦਾ ਕੰਮ ਇਹਦਾ ਮੈਂ ਸਾਂਝਾ ਜਿਹਾ ਅਰਥ ਕਰਦਾ ਹੁੰਦਾ ਵੀ ਆਪਾਂ ਕੰਮ ਨੇਕ ਕਰੀਏ ਤੇ ਵਾਹਿਗੁਰੂ ਸਾਡੇ ਤੇ ਬਖਸ਼ਿਸ਼ ਕਰੇ ਸਾਡੀ ਡਿਊਟੀ ਵੀ ਹੈ ਨਾ ਅਸੀਂ ਕੰਮ ਨੇਕ ਕਰੀਏ ਤੇ ਪਰਮਾਤਮਾ ਸਾਡੇ ਤੇ ਬਖਸ਼ਿਸ਼ ਕਰੇ ਬਿਨ ਕਰਮਾ ਕਿਛ ਪਾਈਏ ਨਾਹੀਂ ਜਿੰਨਾ ਚਿਰ ਪਰਮਾਤਮਾ ਦੀ ਤੇਰੇ ਤੇ ਬਖਸ਼ਿਸ਼ ਨਹੀਂ ਜਿੰਨਾ ਚਿਰ ਤੂੰ ਚੰਗੇ ਕਰਮ ਨਹੀਂ ਕਰਦਾ ਉਨਾ ਚਿਰ ਪ੍ਰਾਪਤੀ ਨਹੀਂ ਹੋਣੀ
ਜੇ ਬਹੁ ਤੇਰਾ ਧਾਵੈ
ਕਿੰਨੀ ਆਪਾਂ ਭੱਜ ਦੌੜ ਕਰਨਾ ਕਰੀਏ
ਲੱਭ ਲੋਭ ਅਹੰਕਾਰ ਕੀ ਮਾਤੀ
ਰੋਗ ਦਾਰੂ ਦੋਵੇਂ ਬੁੱਝੇ ਸੁਬਹ ਸੁਜਾਣ ਹੁਣ ਗੁਰਦੇਵ ਨੇ ਅੱਗੇ ਇਹਦਾ ਨਿਰਣਾ ਕੀਤਾ ਕਹਿਣ ਲੱਗੇ ਨੇ ਗੱਲ ਬਣੀ ਕਿਉਂ ਨੀ ਕਿਉਂਕਿ ਤੇਰੇ ਵਿਚ ਵੀ ਕਮੀਆਂ ਨੇ ਕੀ ਇਕ ਲੋਭ ਇਕ ਹੰਕਾਰ ਇਹਦੀ ਤਿੰਨ ਮਸਤੀ ਚੜੀ ਹੋਈ ਹੈ ਇਹ ਲੋਭ ਜਿਹੜਾ ਇਹਦੇ ਬਾਰੇ ਕਿਉਂਕਿ ਮੈਂ ਵਾਰ ਵਾਰ ਬੇਨਤੀ ਕਰ ਰਿਹਾ ਵੀ ਮਜਬੂਰੀ ਹੈ ਸਮੇਂ ਦੀ ਆਪਾਂ ਪਾਠ ਕਰਦੇ ਹੈ ਲੋਭਾ ਲੰਪਟ ਸੰਗ ਸਿਰ ਮੋਰੇ ਅਨ ਕਲਹਿਰੀ ਕਲੋਲ ਤੇ ਤਵੰਤ ਜੀਆ ਬਹੁ ਪ੍ਰਕਾਰੰ ਆਨਕ ਭਾਂਤ ਬਹੁ ਡੋਲ ਤੇ ਨਾਚ ਮਿੱਤਰੰ ਨਾਚ ਇਸ਼ਟੰ ਨਾਚ ਬਾਂਧਵ ਨਾਚ ਮਾਤ ਪਿਤਾ ਤਵ ਲੱਜਿਆ ਅਕਰਨ ਕ੍ਰੋਧ ਅਖਾਦ ਖਾਦੰ ਅਸਾਜੰ ਸਾਧ ਸਮਝਿਆ ਜਿਹੜੇ ਨਹੀਂ ਕਰਨ ਵਾਲੇ ਕੰਮ ਉਹ ਬੰਦਾ ਲਾਲਚ ਵਿਚ ਆ ਕੇ ਕਰਦਾ ਹੈ ਔਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਸਭ ਤੋਂ ਵੱਡਾ ਰੋਗ ਹੈ ਗੁਰਮੁਖ ਹੰਕਾਰ ਦਾ ਤੇ ਮੇਰੇ ਪਾਤਸ਼ਾਹ ਕਹਿੰਦੇ ਗੱਲ ਤਾਂ ਨਹੀਂ ਬਣੀ ਇੱਕ ਤੇਰੇ ਅੰਦਰ ਲੋਭ ਲਾਲਚ ਹੈ ਇੱਕ ਤੈਨੂੰ ਹੰਕਾਰ ਦੀ ਮਸਤੀ ਚੜੀ ਹੋਈ ਹੈ
ਮਾਇਆ ਮਾਹੇ ਸਮਾਨੀ
ਅੱਠੇ ਪੈਰ ਤੇਰੀ ਬਿੜਤੀ ਮਾਇਆ ਚ ਫਸੀ ਹੋਈ ਹੈ ਆਵੇਗਾ ਤੇ ਕੀ ਲੈ ਕੇ ਆਵੇਗਾ ਉਹਦੇ ਕੋਲ ਜਾਵਾਂਗੇ ਤੇ ਉਹ ਕੀ ਦੇਗਾ ਮਾਇਆ ਦੀ ਬੜੀ ਸੂਖਮ ਵਿਆਖਿਆ ਤੇ ਬੜੀ ਡੂੰਘੀ ਵਿਆਖਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤੀ ਹੈ ਬਹੁਤ ਵੈਸੇ ਲੰਮਾ ਚੌੜਾ ਦੇ ਵਿਆਖਿਆ ਉਹਨਾਂ ਬਹੁਤ ਸੂਖਮ ਲਫ਼ਜ਼ਾਂ ਵਿੱਚ ਸਾਨੂੰ ਸਮਝਾਇਆ ਕਹਿੰਦੇ ਨੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਮਾਇਆ ਦੀ ਵਿਆਖਿਆ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਜਿਸ ਢੰਗ ਦੇ ਨਾਲ ਸਾਨੂੰ ਪਰਮਾਤਮਾ ਭੁੱਲ ਜਾਏ ਉਹਨੂੰ ਕਹਿੰਦੇ ਨੇ ਮਾਇਆ ਇਹ ਮਨੁੱਖ ਦੀ ਜਿਹੜੀ ਬਿਰਤੀ ਹੈ ਦਿਨੇ ਰਾਤ ਉਸ ਮਾਇਆ ਦੇ ਵਿੱਚ ਮਿਕਸ ਹੋਈ ਪਈ ਹੈ ਉਹਦੇ ਵਿੱਚ ਅਭੇਦ ਹੋਈ ਹੈ
ਇੰਨੀ ਬਾਤੀ ਸੋਹ ਪਾਈਐ ਨਾਹੀ
ਇਹਨਾਂ ਗੱਲਾਂ ਦੇ ਨਾਲ ਇਸ ਢੰਗ ਤਰੀਕੇ ਨਾਲ ਸੋਹ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ
ਭਈ ਕਾਮਨ ਆਣੀ
ਭੈਣੇ ਤੂੰ ਸਮਝ ਹੈ ਤੈਨੂੰ ਪਤਾ ਨਹੀਂ
ਜਾਏ ਪੁੱਛੋ ਸੁਹਾਗਣੀ ਵਾਹ ਹੈ
ਗੁਰਮੁਖ ਪਿਆਰੇ ਜਿਨ੍ਹਾਂ ਨੇ ਪਤੀ
पूर्ण परमात्मा नु प्राप्त कर लिया ना उन्हां नु जाके पुछना करिए
किन्नी बाती सोह पाई
है भैणे किस ढंग दे नाल सौ पति परमात्मा दी प्राप्ति होवे
जो किश करे सो भला कर मानिए।
सवाल कीता ते अगे महापुरखां गुरमुखां ने जवाब दिता कहिंदे जो परिपूर्ण परमात्मा करदा ना ओनू भला करके मन पारता परोज करदे पर अमल नहीं ना करदे। जो तुत भावै साई पलीकार तू सदा सलामत निरंकार। ओ परिपूर्ण परमात्मा जो कुछ भी करदा ना ओनू भला करके मन
हिकमत हुकम चुकाईए
भावना तरकां जिनू आपां कहिंदे नुक्ताचीनी तरकां छड और इसे प्रकार जेडी चौधर करनी इन अपने अंदरो पासे कर दे
जाका प्रेम पदार्थ पाईए।
जो तेरे अंदर मैं तो परां वाली बिरती बन गई ना जदों असीं गुरमुख चार पदार्थां दा जिक्र पढ़दे आं ना आम प्रचलित ने धर्म अर्थ काम ते मोख लेकिन विद्वानां ने यह भी अर्थ कीते ने प्रेम पदार्थ ज्ञान पदार्थ और इसे प्रकार मैं तो परां होना इस प्रकार इस पदार्थ नु प्राप्त करना कर
तो चरनी चित लाईए
अपने चित नु उस परिपूर्ण परमात्मा दे चरणा नाल जोड़न दा यतन कर।
सोहो कहे सो कीजे तन मनो दीजे
परिपूर्ण परमात्मा जो तुहानू कहिंदा है ओनू करना कर ते अपना तन मन ओनू सौंपना कर। रोज पाठ करदे तन मन धन सब सौंप गुरु को हुकम मन्या पाईए
ऐसा परमल लाईए।
इस प्रकार अपने शरीर नु ए बटना मलना है
एव कहे सुहागनी भैणे इन्नी बाती सोह पाईए।
उत्तम भगता मध भगत नु कह रहा भाई हे मिर्गे भैणे इस ढंग नाल परिपूर्ण परमात्मा दी प्राप्ति हो सकती है
आप गवाईए ता सहो पाईए।
जिन्ना चिर अपना आपा नहीं ना गुंदा उन्ना चिर ओदी प्राप्ति नहीं।
और कैसी चतुराई
जिहड़ियां चतराईयां ने एक इस काम ने चतराई ना चतर पुज पाईए।
सोह नदर कर देखै सो दिन लेखै
परिपूर्ण परमात्मा दी तेरे ते निगाह हो गई समझ ली पी ओ दिन गिनती विच लेखे विच है
कामन नौ निद पाई।
और इस प्रकार ए जीव रूपी इसरी ने नौ निधियां दी प्राप्ति कर ली ते मिलदियां किवें आपा रोज पाठ करदे प्रभ के सिमरन रिद सिद्ध नौ निद
अपने कंत प्यारी सासो हागन।
परिपूर्ण परमात्मा नु चंगी लगी ओनु सुहागन कहना करिए
नानक सा सब राई।
भरावां वाली ओदा पेकियां दे घर भी सत्कार ओदा सहुरियां दे घर भी सत्कार
ऐसा रंग राती सहज की माती।
इसे प्रकार ओ जीव रूपी देड़ी स्त्री है ਉਹਦਾ ਮਨ ਅਡੋਲ ਹੋ ਗਿਆ ਸਹਿਜ ਦਾ ਭਾਵ ਮਨ ਅਡੋਲ ਹੋਣਾ
ਅਹਿਨਿਸ ਭਾਏ ਸਮਾਨੀ।
ਦਿਨੇ ਰਾਤ ਉਹ ਪਰਿਪੂਰਨ ਪਰਮਾਤਮਾ ਦੀ ਭੈ ਚ ਰਹਿੰਦੀ ਹੈ ਡਰਦੀ ਹੈ
ਸੁੰਦਰ ਸਾਏ ਸਰੂਪ ਵਿਚੱਖਣ
ਸੂ ਵਾਲੀ ਹੈ ਔਰ ਓਹੋ ਹੀ ਵਿਸ਼ੇਸ਼ ਵਿਚੱਖਣ ਦਾ ਭਾਵ ਹੁੰਦਾ ਨੇਤਰ ਓਹਦੇ ਸੁੰਦਰ ਨੇਤਰ ਨੇ ਓਹਨੂੰ ਸਿਆਣੀ ਜਾਨਣਾ ਕਰੀਏ ਜਿਹੜੀ ਪਰਮਾਤਮਾ ਦੀ ਭੈ ਚ ਰਹਿੰਦੀ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਅਵਸਥਾ ਬਣੇ। ਮੈਂ ਆਰੰਭ ਵਿਚ ਪਹਿਲਾਂ ਵੀ ਗੁਰਮੁਖ ਬੇਨਤੀ ਕੀਤੀ ਕਿ ਸਮੇਂ ਦੀ ਮਜਬੂਰੀ ਕਰਕੇ ਇਹਦਾ ਖੁਲਾਸਾ ਕਰਨਾ ਅਸੰਭਵ ਹੈ। ਹੁਣ ਲੜੀਵਾਰ ਸੰਥਿਆ ਦੇ ਵਿਚ ਮਾਰੂ ਰਾਗ ਵਿਚ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਉਹ ਆਪ ਸਰਵਣ ਕਰੋ ਜੀ।
ਮਾਰੂ ਸੋਲਹੇ ਮਹੱਲਾ ਪੰਜਵਾਂ
ਮਾਰੂ ਰਾਗ ਦੇ ਵਿਚ ਸੋਲਾਂ ਸੋਲਾਂ ਪੌੜੀਆਂ ਵਾਲੇ ਇਹ ਪੰਚਮ ਪਾਤਸ਼ਾਹ ਸੋਲੇ ਆਚਾਰ ਰਹੇ ਹਨ।
ਇਕ ਓਅੰਕਾਰ
ਸੋਲ ਦਾ ਇਕ ਇਹ ਵੀ ਸਾਨੂੰ ਅਰਥ ਪੜਾਇਆ ਗਿਆ ਖੁਸ਼ੀ ਦੇ ਗੀਤ। ਇਕ ਅਦਵੈਤ ਰੂਪੀ ਬ੍ਰਹਮ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਹੁੰਦਾ ਹੈ
ਸਤਿਗੁਰ ਪ੍ਰਸਾਦ।
ਅਦਵੈਤ ਰੂਪੀ ਬ੍ਰਹਮ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ।
ਸਿਮਰੈ ਧਰਤੀ ਅਰ ਆਕਾਸਾ
ਬੜਾ ਪਰਿਪੂਰਨ ਪਰਮਾਤਮਾ ਨਾਲ ਗੁਰਮੁਖੋ ਓਹਨੂੰ ਧਰਤੀ ਵੀ ਚੇਤੇ ਕਰਦੀ ਹੈ ਯਾਦ ਕਰਦੀ ਹੈ
ਉਹਨੂੰ ਆਕਾਸ਼ ਵੀ ਯਾਦ ਕਰਦਾ ਹੈ।
ਸਿਮਰਹ ਚੰਦ ਸੂਰਜ ਗੁਣ ਤਾਸਾ,
ਇਸੇ ਪ੍ਰਕਾਰ ਚੰਦਰਮਾ ਸੂਰਜ ਉਸ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਪੌਣ ਪਾਣੀ ਬਸੰਤਰ ਸਿਮਰਹ ਹੈ,
ਇਸ ਪ੍ਰਕਾਰ ਇਹ ਹਵਾ ਇਹ ਪਾਣੀ ਇਹ ਅੱਗ ਉਹਨੂੰ ਚੇਤੇ ਕਰਦੇ ਹਨ। ਇਹਦਾ ਅੰਤਰੀ ਵਿਦਵਾਨਾਂ ਨੇ ਅਰਥ ਇਹ ਕੀਤਾ ਹੈ ਕਿ ਪੌਣ ਦੀ ਤਰ੍ਹਾਂ ਰਜੋਗੁਣੀ, ਪਾਣੀ ਦੀ ਤਰ੍ਹਾਂ ਗੁਰਮੁਖੋ ਜਿਹੜੇ ਸਤੋ ਗੁਣੀ, ਔਰ ਬਸੰਤਰ ਦੀ ਤਰ੍ਹਾਂ ਜਿਹੜੇ ਤਮੋ ਗੁਣੀ ਨੇ, ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਦੇ ਹਨ। ਹੁਣ ਇੱਥੇ ਵਿਸ਼ੇਸ਼ ਨੁਕਤਾ ਜਿਹੜਾ ਵਿਚਾਰਨ ਵਾਲਾ ਉਹ ਹੈ ਕਿ ਉਹਨੂੰ ਚੇਤੇ ਕਿਹੜੇ ਰੂਪ ਵਿੱਚ ਕੀਤਾ ਜਾਏ। ਆਪਾਂ ਤਕਰੀਬਨ ਅੱਠੇ ਪੈਰ ਵਿਚਾਰ ਕਰਦੇ ਹਾਂ, ਉਹਦਾ ਨਾਮ ਲੈਣਾ, ਉਹਨੂੰ ਚੇਤੇ ਕਰਨਾ। ਨਾਮ ਦੀਆਂ ਗੁਰਮੁਖਾਂ ਨੇ ਬੇਅੰਤ ਲੰਮੀ ਚੌੜੀ ਵਿਆਖਿਆ ਕੀਤੀ ਹੈ। ਰਿਸ਼ਸ ਨਾਮ ਸਾਡੇ, ਅਸੀਂ ਸਾਰੇ ਜਣੇ ਮਾਂ ਦੇ ਗਰਭ ਚ ਰਹੇ ਹਾਂ, ਲੇਕਿਨ ਸਾਡੀ ਹੋਣ ਤੋਂ ਪਹਿਲਾਂ, ਸਾਡੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਜਿਹੜੀ ਅਵਸਥਾ ਸੀ ਉਹਨੂੰ ਕਿਹਾ ਗਿਆ ਰਿਸ਼ਸ ਨਾਮ। ਉਪਰੰਤ ਜਨਮ ਹੋਇਆ, ਮੁਸਲਮਾਨਾਂ ਦੇ ਕਰਮ ਜਨਮ ਹੋਇਆ ਤੇ ਆਪਾਂ ਉਹਨੂੰ ਮੀਆਂ ਕਹਿਣ ਲੱਗੇ, ਮੁਸਲਮਾਨ ਕਹਿਣ ਲੱਗ ਪਏ। ਸਿੱਖਾਂ ਦੇ ਕਰ ਜਨਮ ਹੋਇਆ ਤੇ ਉਹਨੂੰ ਆਪਾਂ ਸਿੱਖ ਕਹਿਣ ਲੱਗ ਪਏ। ਇਹਨੂੰ ਕਹਿੰਦੇ ਨੇ ਯਾਦ ਰਿਸ਼ਤੇ। ਯਾਦ ਦੇ ਮੁਤਾਬਕ ਜਿਵੇਂ ਆਪਾਂ ਕਹਿੰਦੇ ਸੋਢੀ ਪਾਤਸ਼ਾਹ, ਜਿਵੇਂ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਯਾਦ ਬੰਸੀ ਕਹਿੰਦੇ ਹਨ, ਔਰ ਇਸੇ ਪ੍ਰਕਾਰ ਅੱਗੇ ਨਾਮ ਹੈ ਗੁਣਾ ਯੁਕਤ ਨਾਮ। ਜਿਹੋ ਜਿਹੋ ਜਿਹਾ ਕਿਸੇ ਕੋਲ ਗੁਣ ਹੁੰਦਾ ਨਾ, ਉਹਦੇ ਮੁਤਾਬਕ ਉਹਦਾ ਆਪਾਂ ਨਾਂ ਕੱਢਦੇ ਹਾਂ। ਔਰ ਤੀਜਾ ਹੈ ਕਿਰਿਆਵਾਚਕ ਨਾਮ। ਦਸਮ ਮਾਫ ਕਰਨਾ, ਛੇਵੇਂ ਪਾਤਸ਼ਾਹ ਮਹਾਰਾਜ ਨੇ 52 ਰਾਜਿਆਂ ਨੂੰ ਕਿਲੇ ਚੋਂ ਬਾਹਰ ਕਰਾਇਆ ਤੇ ਆਪਾਂ ਕਹਿੰਦੇ ਬੰਦੀ ਛੋੜ। ਇਸੇ ਪ੍ਰਕਾਰ ਇੱਕ ਨਾਮ ਹੈ ਉਹਨੂੰ ਕਹਿੰਦੇ ਸੰਬੰਧਕ ਨਾਮ। ਸੋ ਸੀਤਾ ਰਾਮ, ਸੀਤਾ ਨਾਲ ਰਾਮ ਦਾ ਸੰਬੰਧ ਹੋਣ ਕਰਕੇ ਉਹ ਨਾਮ ਬਣ ਗਿਆ, ਉਹਨੂੰ ਕਹਿੰਦੇ ਨੇ ਸੰਬੰਧਕ ਨਾਮ। ਔਰ ਇਸੇ ਤਰ੍ਹਾਂ ਵਿਅਕਤੀਗਤ ਨਾਮ, ਉਹ ਬੰਦਾ ਹੌਲਦਾਰ ਹੈ, ਉਹ ਥਾਣੇਦਾਰ ਹੈ, ਉਹ ਪਾਕਿਸਤਾਨੀ, ਉਹ ਭਾਰਤੀ, ਇਹਨੂੰ ਕਹਿੰਦੇ ਨੇ ਵਿਅਕਤੀਗਤ ਨਾਮ। ਇਸ ਪ੍ਰਕਾਰ ਇਹ ਨਾਮ ਦੀ ਵਿਆਖਿਆ ਗੁਰਮੁਖੋ ਵਿਦਵਾਨ ਲੋਕਾਂ ਨੇ ਬਹੁਤ ਵੱਖ ਵੱਖ ਲੰਮੇ ਢੰਗ ਨਾਲ ਕੀਤੀ ਹੈ। ਇਸ ਨਾਮ ਜਪਣ ਦੇ ਗੁਰਮੁਖੋ ਵੱਖ ਵੱਖ ਢੰਗ ਤਰੀਕੇ ਨੇ। ਸਾਰਿਆਂ ਤੋਂ ਪਹਿਲਾ ਤਰੀਕਾ ਬੈਖਰੀ ਨਾਮ, ਜੋ ਆਪਾਂ ਬਾਣੀ ਬੋਲ ਕੇ ਪੜ੍ਹਦੇ ਹਾਂ, ਤੇ ਮੈਂ ਬੇਨਤੀ ਨਾਲ ਸਪਸ਼ਟੀਕਰਨ ਵਾਰ ਵਾਰ ਦਿੱਤੀ ਜਾ ਰਿਹਾ ਕਿ ਅਸੀਂ ਕੇਵਲ ਤੇ ਕੇਵਲ ਅੱਖਰਾਂ ਦੇ ਮੁਤਾਬਕ ਪੜਿਆ, ਪਰ ਸਾਡਾ ਓਨਾ ਅਨੁਭਵ ਨਹੀਂ। ਬਾਣੀ ਬੋਲ ਕੇ ਪੜ੍ਹਨੀ, ਇਹਨੂੰ ਕਹਿੰਦੇ ਨੇ ਬੈਖਰੀ ਨਾਮ। ਜਦੋਂ ਬੰਦੇ ਦੀ ਅਵਸਥਾ ਥੋੜੀ ਜਿਹੀ ਉੱਚੀ ਹੋ ਜਾਏ, ਉਦੋਂ ਬੁੱਲ ਫਰਕਦੇ ਹਨ, ਮਾੜੀ ਜਿਹੀ ਜ਼ਬਾਨ ਹਿਲਦੀ ਪਰ ਬਾਹਰ ਆਵਾਜ਼ ਨਹੀਂ ਨਿਕਲਦੀ, ਇਹਨੂੰ ਕਹਿੰਦੇ ਨੇ ਮਧਮਾ। ਪਰਾ ਮਾਫ ਕਰਨਾ, ਪਰਾ ਪਸੰਤੀ, ਮਧਮਾ ਤੇ ਬੈਖਰੀ, ਇਹ ਚਾਰ ਨੇ। ਔਰ ਇਹਦੇ ਤੋਂ ਅੱਗੇ ਜਦੋਂ ਬੰਦਾ ਜ਼ਬਾਨ ਵੀ ਨਹੀਂ ਲਾਉਂਦਾ, ਲੇਕਿਨ ਉਹਦੀ ਜਿਹੜੀ ਘੰਡੀ ਹੈ ਇਹਦੇ ਵਿੱਚ ਹਿੱਲਦੀ ਰਹਿੰਦੀ ਤੇ ਬੰਦਾ ਜਾਪ ਕਰਦਾ, ਉਹਨੂੰ ਕਹਿੰਦੇ ਨੇ ਪਸੰਤੀ। ਆਪਣੇ ਜਦੋਂ ਆਪਾਂ ਖੇਮਕਰ ਨੂੰ ਜਾਣੇ ਤੇ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਮੂਸੇ, 47 ਚ ਗੁਰਮੁਖੋ ਤੇ ਨਿਰਮਲੇ ਸੰਤ ਸੰਤ ਤੇਜਾ ਸਿੰਘ ਆਏ ਸਨ, ਉਹਨਾਂ ਨੇ ਸਰੀਰ ਛੱਡਿਆ, ਉੱਥੇ ਗੁਰਦੁਆਰਾ ਸਾਹਿਬ ਬਣਿਆ। ਮੈਨੂੰ ਉਹਨਾਂ ਦੇ ਇੱਕ ਵਿਦਿਆਰਥੀ ਮਿਡਲੀ ਪਿੰਡ ਦਾ, ਉਹਦਾ ਨਾਂ ਗੁਰਮੇਜ ਸਿੰਘ ਸੀ, ਤੇ ਮੈਨੂੰ ਉਹਨੇ ਦੱਸਿਆ ਵੀ ਗਿਆਨੀ ਜੀ, ਉਹ ਮਹਾਂਪੁਰਸ਼ ਲੰਮੇ ਵੀ ਪਏ ਹੁੰਦੇ ਸਨ, ਸੁੱਤੇ ਪਏ ਹੁੰਦੇ ਸਨ, ਤੇ ਮੈਂ ਕੰਨਾਂ ਦੇ ਨਾਲ ਉਹਨਾਂ ਦੇ ਕੋਲ ਕੰਨ ਲਾ ਕੇ ਤੇ ਇਹ ਸੁਖਮਨੀ ਸਾਹਿਬ ਦਾ ਪਾਠ ਸੁਣਿਆ। ਲੇਕਿਨ ਇਹਦੇ ਤੋਂ ਅੱਗੇ ਗੁਰਮੁਖ ਤਰੀਕਾ ਉਹ ਹੈ ਪਰਾ ਪਸੰਤੀ ਮਧਮਾ ਤੇ ਬੈਖਰੀ। ਬੰਦਾ ਸੁੱਤਾ, लेकिन ओदी नाभी दे विचों अठे पर जाप चलदा ओदे अठे पैरी सफल हुंदे ने। ये चार किस्मां नाम जपण दीआं, परा, बसंती, मधमा ते बैखरी। बैखरी पहला, मुड़ के मधमा, मुड़ के बसंती ते मुड़ के परा। ये गुरमुखो जाप करदिआं करदिआं बंदे दी एहो जी अवस्था हो जांदी है कि जेड़े पंछी चुकदे ने ना उन्हां पंछियां दे विच्चों उन्हूं परमात्मा दे नाम सुणदा। पंछियां दे विच्चों दरख्तां दे विच्चों वी सुणदा है। मैं दमदमी टकसाल दा विद्यार्थी ते सानूं सुनाया गया कि संत बाबा सुंदर सिंह ने अपने विद्यार्थी ने आख्या भई गुरमुखो बाणी पढ़ो। कहण लगे तख्तियां नाल कान ला के सुनो, ते विद्यार्थियों ने तख्तियां दे विच्चों गुरमुखो वाहिगुरू दा जाप सुनिया। यह सानू पढ़ाया गया बाबा सुंदर सिंह भिंडरांवाले दे मौके ते। और इसे प्रकार एक गां सिमरन करदिआं करदिआं अवस्था आ जांदी है कि दूजे नाल की वापरना है, यह भी जानकारी मिलती है। मैं दरबार साहब दे रागी हरीत सिंह विखे ने इन अखां दे नाल मेरे मन च उन्हां दा बहुत सत्कार है। उन्हां दे मचेचे तौर ते नमस्कार करन जाणा मिलन जाणा ते मैनू उह कहण लगे पुत्रा मैं बड़ा परेशान हां। मैं आख्या रागी जी किवें? कहण लगड़ा बंदा तुरिया जांदा ना ते मैनू यह पता चल जांदा ते इहदी फलाने दिन मौत ते उह बंदा मर जांदा ते इह हुण मैनू इन्ना अनुभव होण लग पिया। हो सकदा भी किसी ने रागी हरी सिंह वेखे होण, बड़ा उच्चा सुचा जीवन सी और आप तां हुण तां असीं हेराफेरी करदे आं ने भी मिलदा गड़ाई वध कीती ते कर अद्धी भर के लै गए। उह दरबार साहब दे रागी हुंदिआं जिहड़ी तनखाह मिलदी सी उसे मौके खजानच नूं कहिंदे सन मेरा दसवां हिस्सा लै ला। जे कि बहर कीर्तन करन जाना ते जिन्हां उन्हां नूं संगत ने माया देनी उहदे चों दसवां हिस्सा आण के गुरद्वारे साहब आण के भेट करना उह उहनां दी जीवन सी। मेरे कहण तों भाव कि इह सिमरन करन दी बंदा इथों तक पहुंच जांदा है। पौण पाणी बसंतर सिमरे, जिहड़ी हवा है जिहड़ी पाणी जिहड़े अग ने ਇਹ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਸਿਮਰੈ ਸਗਲ ਉਪਾਰਜਨਾ,
ਔਰ ਹੋਰ ਜਿੰਨੀ ਵੀ ਉਤਪਤੀ ਇਸ ਸਾਰੀ ਦੀ ਸਾਰੀ ਉਸ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਸਿਮਰੈ ਖੰਡ ਦੀਪ ਸਭ ਲੋਆ,
ਇਸੇ ਪ੍ਰਕਾਰ ਨੌ ਖੰਡ ਸੱਤ ਦੀਪ ਇਹ ਲੋਕ ਉਹਨੂੰ ਚੇਤੇ ਕਰਦੇ ਹਨ। ਆਪਾਂ ਰੋਜ਼ ਪਾਠ ਕਰਦੇ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਚ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਾਗਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ। ਸਾਨੂੰ ਨੌਵਾਂ ਖੰਡਾਂ ਚ ਲੋਕੀ ਜਾਣਦੇ ਹੋਣ ਨਾ, ਪਰ ਜੇ ਪ੍ਰਮਾਤਮਾ ਦੀ ਨਿਗਾਹ ਚ ਨਹੀਂ ਪਏ ਤੇ ਗੁਰਮੁਖ ਸਾਨੂੰ ਕਿਸੇ ਪੁੱਛਣਾ ਨਹੀਂ। ਨੌ ਖੁੰਡ ਕਿਹੜੇ ਨੇ? ਭਾਰਤ, ਇਲਾਵਰਤ, ਹਿਰਨਮੈ, ਕਰਵਸ, ਹਰਵਸ, ਕਿਸ਼ਰਤ, ਪਾਵਰਾਵਸ ਤੇ ਕੇਤ ਮਾਲ, ਇਹ ਨੌ ਖੰਡਾਂ ਦੀ ਗਿਣਤੀ ਹੈ। ਸੋ ਇਸ ਪ੍ਰਕਾਰ ਇਹ ਨੌ ਖੰਡ ਸੱਤ ਦੀਪ ਜਿੰਨੀ ਲਿਕਾਈ ਹੈ ਉਹ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਦੀ ਹੈ।
ਸਿਮਰਹਿ ਪਾਤਾਲ ਪੁਰੀਆ ਸੱਚ ਸੋਆ,
ਇਸਲਾਮ ਦੇ ਮੁਤਾਬਕ ਉਹਨਾਂ ਨੇ ਗੁਰਮੁਖੀ 14 ਤਬਕ ਮੰਨੇ ਹਨ। ਜਿਹੜਾ ਇਸਲਾਮ ਹੈ ਨਾ ਮੁਸਲਮਾਨ ਭਰਾ ਸਾਡੇ, ਕੁਰਾਨ ਵਿੱਚ 14 ਤਬਕ ਲਿਖੇ ਹੋਏ ਨੇ। ਸਾਡੇ ਭਾਰਤੀ ਮਤ ਵਿਚ ਆਕਾਸ਼, ਪਤਾਲ ਤੇ ਮਾਤ ਰੂਪ ਇਹ ਤਿੰਨ ਲਿਖੇ ਹੋਏ ਹਨ। ਇਹਨਾਂ ਨੂੰ 14 ਤਬਕ ਕਹਿ ਲਓ, ਇਹਨਾਂ ਨੂੰ ਤਿੰਨ ਕਹਿ ਲਓ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਤਾਂ ਕਿਰਪਾ ਹੀ ਕਰ ਦਿੱਤੀ। ਉਹ ਕਹਿੰਦੇ ਗੁਰਮੁਖੀ ਨਾਲ ਚੱਕਰਾਂ ਚ ਨਾ ਪਾਓ, ਤਿੰਨਾਂ ਵਾਲੇ ਕਹਿੰਦੇ ਤਿੰਨ ਨੇ, 14 ਵਾਲੇ ਕਹਿੰਦੇ ਨੇ, ਪਰ ਭੁਲੇਖੇ ਨੇ। ਪਤਾਲਾਂ ਪਤਾਲ ਲੱਖ, ਆਗਾਸਾਂ ਆਗਾਸ, ਓੜ ਕੋੜ ਕਪਾਲ ਥੱਕੇ, ਵੇਦ ਕਹਿਣ ਇੱਕ ਵਾਤ ਤੇ ਨਾਲ ਖੀਰ ਗੱਲ ਨਿਕਲੀ। ਲੇਖਾ ਹੋਏ ਤਾਂ ਲਿਖੀਏ, ਲੇਖ ਬਣਾਸ, ਜੇ ਗਿਣਤੀ ਹੋਵੇ ਤਾਂ ਗੱਲ ਕਰੀਏ, ਵੇ ਮਗਜ਼ਮਾਰੀ ਨਾ ਕਰੋ। ਸੋ ਇਸ ਪ੍ਰਕਾਰ ਇਹ ਪਤਾਲ ਔਰ ਇਸੇ ਪ੍ਰਕਾਰ ਜਿਹੜੀਆਂ ਪੁਰੀਆਂ ਨੇ ਇਹ ਸਾਰੀਆਂ ਉਹਨੂੰ ਚੇਤੇ ਕਰਦੀਆਂ ਹਨ।
ਸਿਮਰਹਿ ਖਾਣੀ ਸਿਮਰਹਿ ਬਾਣੀ,
ਇਹ ਚਾਰ ਤਰ੍ਹਾਂ ਦੀ ਗੁਰਮੁਖੋਂ ਬਾਣੀ ਲਿਖੀ ਹੈ ਔਰ ਇਸੇ ਪ੍ਰਕਾਰ ਇਹ ਜਿਹੜੀਆਂ ਵੱਖ ਵੱਖ ਖਾਣਾਂ ਨੇ ਇਹ ਵੀ ਉਹਨੂੰ ਚੇਤੇ ਕਰਦੀਆਂ ਹਨ।
ਸਿਮਰਹਿ ਸਗਲੇ ਹਰ ਜਨਾ,
ਹਰੀ ਪਰਮੇਸ਼ਰ ਦੇ ਪਿਆਰੇ ਨੇ, ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਹੈ, ਭਾਵੇਂ ਕੋਈ ਵੀ ਹੈ ਨਾ, ਇਹ ਸਾਰੇ ਆਪੋ ਆਪਣੇ ਢੰਗ ਨਾਲ ਓਹਨੂੰ ਚੇਤੇ ਕਰਦੇ ਹਨ।
ਸਿਮਰਹਿ ਬ੍ਰਹਮੇ ਵਿਸ਼ਨ ਮਹੇਸਾ,
ਇਥੋਂ ਤੱਕ ਜਿਹੜਾ ਸ੍ਰਿਸ਼ਟੀ ਦਾ ਕਰਤਾ ਜਿਹਨੂੰ ਬ੍ਰਹਮਾ ਲਿਖਿਆ ਔਰ ਵਿਸ਼ਨੂੰ ਸ਼ਿਵ ਜੀ ਇਹ ਤੇ ਆਦਿਕ ਇਹ ਵੀ ਓਹਨੂੰ ਚੇਤੇ ਕਰਦੇ ਹਨ।
ਸਿਮਰਹਿ ਦੇਵਤੇ ਕੋੜ 33 ਸਾ,
33 ਕਰੋੜ ਦੇਵਤਾ ਇਹ ਵੀ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਦਾ। ਕਿਤੇ ਜੰਮੂ ਜਾਣ ਦਾ ਤੁਹਾਨੂੰ ਮੌਕਾ ਮਿਲੇ, ਉਥੇ ਇਕ ਮੰਦਰ ਹੈ ਰਘਨਾਥ ਮੰਦਰ, ਔਰ ਉਸ ਰਘਨਾਥ ਮੰਦਰ ਵਿਚ ਗੁਰਮੁਖੋ 33 ਕਰੋੜ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ। ਔਰ ਜਿਹੜੇ 33 ਕਰੋੜ ਦੇਵਤੇ ਨੇ ਇਹ ਵੀ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਸਿਮਰਹਿ ਜਖ ਦੈਂਤ ਸਭ ਸਿਮਰਹਿ,
ਇਸ ਪ੍ਰਕਾਰ ਇਥੇ ਆ ਗਈਆਂ ਗੁਪਤ ਰੂਹਾਂ ਜਿਹੜੇ ਜਖ ਤੇ ਦੈਂਤ ਨੇ ਇਹ ਵੀ ਸਾਰੇ ਓਹਨੂੰ ਚੇਤੇ ਕਰਦੇ ਹਨ।
ਅਗਨਤ ਨ ਜਾਈ ਜਸ ਗਨਾ,
ਅਸੀਂ ਕਹਿ ਤਾਂ ਰਹੇ ਹਾਂ ਪਰ ਇਹ ਅਗਣਿਤ ਨੇ, ਇਸ ਕਰਕੇ ਜਿਹੜਾ ਜਸ ਉਹ ਗਿਣਿਆ ਨਹੀਂ ਜਾ ਸਕਦਾ।
ਸਿਮਰਹਿ ਪਸ ਪੰਖੀ ਸਭ ਭੂਤਾ,
ਇਸੇ ਪ੍ਰਕਾਰ ਪਸ਼ੂ ਪੰਖੀ ਤੇ ਭੂਤ ਨੇ ਆਦਿ ਵੀ ਓਹਨੂੰ ਚੇਤੇ ਕਰਦੇ ਹਨ। ਔਰ ਮਹਾਂਪੁਰਸ਼ਾਂ ਨੇ ਇਹਦਾ ਇਹ ਵੀ ਅਰਥ ਕੀਤਾ ਹੈ ਕਿ ਪਾਣਨੀ ਰਿਸ਼ੀ ਵਰਗੇ ਵੀ ਓਹਨੂੰ ਚੇਤੇ ਕਰਦੇ ਹਨ।
ਸਿਮਰਹਿ ਬਨ ਪਰਬਤ ਔਤੂਤਾ,
ਇਸ ਪ੍ਰਕਾਰ ਜੰਗਲ ਪਹਾੜ ਔਰ ਉਹ ਮਨੁੱਖ ਜਿਹੜੇ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ ਉਹ ਵੀ ਓਹਨੂੰ ਚੇਤੇ ਕਰਦੇ ਹਨ।
ਲਤਾ ਬਲੀ ਸਾਖ ਸਭ ਸਿਮਰਹਿ,
ਪਾਸ ਆਪਾਂ ਪੜਿਆ ਨਾ ਸਿਮਰੇ ਪਾਸ ਪੰਖੀ ਅਰ ਭੂਤਾ। ਮੈਂ ਆਪਣੀ ਜ਼ਿੰਦਗੀ ਵਿਚ ਇਕ ਘਟਨਾ ਵਾਪਰੀ ਤੇ ਮੈਂ ਪ੍ਰਭਾਵ ਤਾਂ ਪਸ਼ੂ ਵੀ ਚੇਤੇ ਕਰਦੇ ਨੇ। ਮੈਂ 4 ਸਾਲ ਰਾਜਸਥਾਨ ਚ ਇਕ ਨਗਰ ਚ ਰਿਹਾ, 31 PS, ਉਥੇ ਕੁੱਤਾ ਸੀ ਔਰ ਸੰਗਰਾਂਦ ਵਾਲੇ ਦਿਨ ਉਹਨੇ ਦਰਬਾਰ ਦੇ ਅੰਦਰ ਜਿਹੜਾ ਅੰਦਰ ਜਾਣਾ ਤੇ ਦਲੀਜਾਂ ਚ ਉਹਨੇ ਮੂੰਹ ਰੱਖ ਕੇ ਬੈਠੇ ਰਹਿਣਾ ਤੇ ਸੰਗਤ ਨੇ ਕੋਲੋਂ ਲੰਘੀ ਜਾਣਾ ਤੇ ਉਹਨੇ ਕਿਸੇ ਨੂੰ ਪੈਣਾ ਨਹੀਂ, ਦੇਗ ਮਿਲਣੀ ਉਹਨੇ ਪਛਾਹ ਹੋ ਕੇ ਬਹਿ ਜਾਣਾ। ਚੇਤ ਦਾ ਮਹੀਨਾ ਤੇ ਉਹ 12 ਰਿਹਾ ਫਿਰੇ ਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਮਿੱਤਰਾ ਤੂੰ ਗੁਰੂ ਘਰ ਵਿਚ ਪ੍ਰਸ਼ਾਦੇ ਸ਼ਗਦਾਂ ਤੇ ਵਾਰਾ ਫਿਰਦਾ, ਤੁਸੀਂ ਯਕੀਨ ਕਰਿਆ ਮੈਂ ਗੁਰੂ ਸੰਗ ਚ ਕਹਿ ਰਿਹਾ? ਉਹ ਕੁੱਤਾ ਨਾਰਾਜ਼ ਹੋ ਗਿਆ, ਉਹਨੂੰ 3 ਦਿਨ ਰੋਟੀ ਨਹੀਂ ਖਾਧੀ। 3 ਦਿਨਾਂ ਤੋਂ ਬਾਅਦ ਮੈਂ ਉਹਨੂੰ ਆਖਿਆ, ਉਹਦਾ ਨਾਮ ਰੱਖਿਆ ਸੀ ਮੋਤੀ ਲਾਲ, ਮੈਂ ਕਿਹਾ ਮੋਤੀ ਲਾਲ ਆ ਵੀ ਮੈਨੂੰ ਭਰਾਵਾ ਗਲਤੀ ਹੋ ਗਈ ਹੈ ਤੇ ਮੈਨੂੰ ਮਾਫ਼ੀ ਦੇ, ਉਹਨੇ ਕੁੱਤੇ ਨੂੰ ਰੋਟੀ ਖਾਧੀ, ਇਹ ਮੇਰੀ ਜ਼ਿੰਦਗੀ ਦਾ ਆਪਣੀ ਅੱਡ ਵਾਪਰੀ ਹੈ। ਕਹਿਣ ਦਾ ਭਾਵ ਕਿ ਕਈ ਜਾਨਵਰ ਬੋਲ ਨਹੀਂ ਸਕਦੇ ਪਰ ਪ੍ਰਾਣੀ ਕਿਸੇ ਗੁਨਾਹ ਕਰਕੇ ਉਹਨਾਂ ਨੂੰ ਉਹ ਨਵੀਂ ਜੂਨ ਮਿਲੀ ਪਰ ਉਹਨਾਂ ਦੇ ਅੰਦਰੋਂ ਸੰਸਕਾਰ ਨਹੀਂ ਜਾਂਦੇ। ਇਹ ਮੈਂ ਪੋਥੀ ਚ ਨਹੀਂ ਪੜਿਆ, ਇਹ ਆਪਣੇ ਆਪ ਵੇਖਿਆ ਤੇ ਇਹਦੀ ਮੈਂ ਹੁਣ ਇਹ ਗਿਆਨੀ ਜੀ ਤੁਸੀਂ ਆਪਣੇ ਕੋਲ ਟੋਟਕਾ ਗੰਢਿਆ ਹੋਰ ਸੁਣਾਓ ਕੋਈ। ਸਾਡੇ ਸਿੱਖ ਇਤਿਹਾਸ ਵਿਚ ਘਟਨਾ ਕਿ ਦਸਮ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਆਖਿਆ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ, ਜਿਹੜੇ ਰੰਗੜ ਸਨ ਸੰਗਤਾਂ ਨੂੰ ਲੁੱਟ ਲੈਂਦੇ। ਇੱਕ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਨਾਲ ਲੈ ਕੇ ਜਦੋਂ ਉਹਨਾਂ ਹਮਲਾ ਕੀਤਾ ਤੇ ਰੰਗੜ ਭੱਜ ਗਏ ਤੇ ਇਹ ਆਪਣੇ ਚ ਕਮਜ਼ੋਰੀ ਵੀ ਜਦੋਂ ਬੰਦਾ ਕੋਈ ਨਿਉਂਦਾ ਨਾ ਤੇ ਆਪਾਂ ਹੋਰ ਦਬਾਉਂਦੇ ਹਾਂ, ਇਹ ਸਾਡੇ ਚ ਬੜਾ ਐਬ ਹੈ। ਜਿਹੜਾ ਕੋਈ ਨਿਉਣ ਲੱਗ ਪਿਆ ਨਾ ਤੇ ਆਪਾਂ ਕਹਿੰਦੇ ਮੈਨੂੰ ਡਰਦਾ ਹੈ। ਗੁਰਦੇਵ ਨੇ ਘੋੜਾ ਰੋਕ ਲਿਆ ਤੇ ਸਿੱਖਾਂ ਨੂੰ ਭਾੜ ਪੈ ਗਈ। ਜੇ ਕਿਸੇ ਮੇਰੇ ਭੈਣ ਭਰਾ ਨੇ ਪੜ੍ਹਨਾ ਹੋਵੇ ਨਾ ਤੇ ਕਲਗੀਧਰ ਚਮਤਕਾਰ ਦੇ ਵਿਚ ਭਾਈ ਵੀਰ ਸਿੰਘ ਨੇ ਲਿਖਿਆ, ਨੀਲੇ ਘੋੜੇ ਨੂੰ ਗੁਰੂ ਦੀ ਆਣ। ਇਹ ਪ੍ਰਸੰਗ ਦਾ ਸੱਲੇ ਚ ਨੀਲੇ ਘੋੜੇ ਨੂੰ ਗੁਰੂ ਦੀ ਆਣ। ਜਦੋਂ ਗੁਰੂ ਪਾਤਸ਼ਾਹ ਨੇ ਘੋੜਾ ਪਜਾੜਿਆ ਤੇ ਸਿੱਖਾਂ ਨੂੰ ਭਾੜ ਪੈ ਗਈ। ਉਥੇ ਭਾਈ ਵੀਰ ਸਿੰਘ ਲਿਖਦੇ ਨੇ ਵੀ ਸਿੰਘਾਂ ਨੇ ਲਕੀਰ ਮਾਰ ਕੇ ਆਖਿਆ, ਘੋੜਿਆ ਨੀਲਿਆ ਤੈਨੂੰ ਗੁਰੂ ਦੀ ਕਸਮ ਹੈ, ਜੇ ਅਗਾਂਹ ਜਾਵੇਂ ਘੋੜੇ ਨੇ ਪੈਰ ਗੱਡ ਲੈ। ਤੇ ਦਸਮ ਪਾਤਸ਼ਾਹ ਕਹਿਣ ਲੱਗੇ, ਨੀਲਿਆ ਤੂੰ ਵੀ ਮਸੰਦ ਬਣ ਗਿਆ, ਆਪਣੇ ਭਾਈਚਾਰੇ ਦਾ ਪੱਕ ਕਰ ਲਿਆ। ਇਸ ਪ੍ਰਕਾਰ ਇਥੇ ਲਿਖਿਆ ਕਿ ਜਿਹੜੇ ਪਸ਼ੂ ਤੇ ਪੰਖੀ ਇਹ ਵੀ ਚੇਤੇ ਕਰਦੇ ਨੇ, ਦੈਂ ਤੇ ਦੇਵਤੇ ਇਹ ਵੀ ਚੇਤੇ ਕਰਦੇ ਹਨ।
ਲਤਾ ਬਲੀ ਸਾਖ ਸਭ ਸਿਮਰਹਿ,
ਭਾਵ ਹੁੰਦਾ ਜਿਵੇਂ ਆਪਾਂ ਕਈ ਸਬਜ਼ੀਆਂ ਵੇਹਨੇ ਆ ਜਿਨ੍ਹਾਂ ਨੂੰ ਆਪਾਂ ਕਾਨੇ ਨਾਲ ਲਤਾਂ ਢੜਾਉਣੇ, ਉਹਨੂੰ ਕਹਿੰਦੇ ਲਤਾ, ਵੱਡੇ ਟਾਹਣ। ਇਸੇ ਪ੍ਰਕਾਰ ਟਾਹਣੀਆਂ ਇਹ ਸਾਰੇ ਦੇ ਸਾਰੇ ਚੇਤੇ ਕਰਦੇ ਨੇ। ਸਾਖ ਦਾ ਭਾਵ ਟਾਹਣੀ,
ਰਵ ਰਹਿਆ ਸਵਾਮੀ ਸਭ ਮਨਾ,
ਪਰਿਪੂਰਨ ਪਰਮਾਤਮਾ ਸਾਰਿਆਂ ਦੇ ਮਨ ਵਿਚ ਵਿਆਪਕ ਹੈ।
ਸਿਮਰਹਿ ਥੂਲ ਸੂਖਮ ਸਭ ਜਨਤਾ,
ਜਿਹੜੇ ਆਪਾਂ ਨੂੰ ਦਿਸਦੇ ਨੇ ਉਹਨੂੰ ਕਹਿੰਦੇ ਥੂਲ, ਜਿਹੜੇ ਨਹੀਂ ਦਿਸਦੇ ਕਹਿੰਦੇ ਨੇ ਸੂਖਮ। ਇਉਂ ਸਥੂਲ ਤੇ ਸੂਖਮ ਜਿੰਨੇ ਜੰਤ ਨੇ ਇਹ ਸਾਰੇ ਚੇਤੇ ਕਰਦੇ ਹਨ।
ਸਿਮਰਹ ਸਿੱਧ ਸਾਧਕ ਹਰ ਮੰਤਾ,
ਜਿਨ੍ਹਾਂ ਨੇ ਸਿੱਧੀਆਂ ਦੀ ਪ੍ਰਾਪਤੀ ਕਰ ਲਈ ਉਹ ਵੀ ਚੇਤੇ ਕਰਦੇ ਨੇ, ਜਿਹੜੇ ਸਾਧਨਾ ਕਰ ਰਹੇ ਨੇ ਉਹ ਵੀ ਚੇਤੇ ਕਰਦੇ ਨੇ। ਕਿਨੂੰ? ਪਰਿਪੂਰਨ ਪਰਮਾਤਮਾ ਦੇ ਮੰਤਰ ਨੂੰ।
ਗੁਪਤ ਪ੍ਰਗਟ ਸਿਮਰਹ ਪ੍ਰਭ ਮੇਰੇ,
ਇਹ ਪਰਿਪੂਰਨ ਪਰਮਾਤਮਾ ਭਾਵੇਂ ਗੁਪਤ ਨੇ ਤੇ ਭਾਵੇਂ ਪ੍ਰਗਟ ਨੇ, ਇਹ ਸਾਰੇ ਤੈਨੂੰ ਚੇਤੇ ਕਰਦੇ ਹਨ।
ਸਗਲ ਭਵਨ ਕਾ ਪ੍ਰਭ ਧਨਾ,
ਇਹ ਸਾਰਾ ਉਸ ਪਰਿਪੂਰਨ ਪਰਮਾਤਮਾ ਦਾ ਪਸਾਰਾ ਹੈ। ਆਪਾਂ ਪੜਿਆ ਗੁਪਤ ਤੇ ਪ੍ਰਗਟ, ਸਿੱਖ ਇਤਿਹਾਸ ਵਿੱਚ ਸਾਖੀ ਆਉਂਦੀ ਹੈ ਕਿ ਜਦੋਂ ਕਲਗੀਧਰ ਬਾਪੂ ਚ ਮੁਕਤਸਰ ਸਾਹਿਬ ਨੂੰ ਗਏ ਨੇ ਨਾ, ਤੇ ਕੋਟਕਪੂਰ ਤੋਂ ਅੱਗੇ ਨਗਰ ਆਉਂਦਾ, ਮੈਨੂੰ ਨਗਰ ਦਾ ਨਾਂ ਵਿਸਰ ਗਿਆ, ਉਥੇ ਧਰਮ ਸਿੰਘ ਨਾਮ ਦੇ ਸਿੰਘ ਨੇ ਆਖਿਆ ਵੀ ਪਾਤਸ਼ਾਹ ਸ਼ਹੀਦ ਹੁੰਦੇ ਨੇ, ਇਹ ਗੁਰੂ ਪ੍ਰਤਾਪ ਚ ਤੁਸੀਂ ਵੇਰਵਾ ਪੜ ਸਕਦੇ ਹੋ। ਤੇ ਕਲਗੀਧਰ ਪਾਤਸ਼ਾਹ ਕਹਿਣ ਗੁਰਮੁਖਾ ਹੁੰਦੇ ਨੇ ਭਾਈ, ਮਹਾਰਾਜ ਤੇ ਸਿੰਘ ਅੱਗੇ ਲੰਘ ਗਏ ਤੇ ਭਾਈ ਧਰਮ ਸਿੰਘ ਪਿੱਛੇ ਰਹਿ ਗਏ। ਇੱਕ ਸਿੰਘ ਨਿਕਲਿਆ ਜਿਹਦਾ ਆਕਾਸ਼ ਤੱਕ ਦੂਰ ਸਿਰ ਲੰਮਾ ਹੈ, ਬਹੁਤ ਲੰਮਾ। ਭਾਈ ਧਰਮ ਸਿੰਘ ਇਕਦਮ ਆਰਾਮ ਹੋ ਗਏ ਤੇ ਕਹਿਣ ਲੱਗੇ ਜੀ ਮੈਂ ਤੁਹਾਨੂੰ ਪਛਾਣਨੇ। ਕਹਿਣ ਲੱਗੇ ਗੁਰਮੁਖਾ, ਤੂੰ ਕਲਗੀਧਰ ਬਾਪੂ ਨੂੰ ਪੁੱਛਿਆ ਵੀ ਸ਼ਹੀਦ ਹੁੰਦੇ ਨੇ, ਮੈਂ ਸ਼ਹੀਦ ਹਾਂ, ਮੈਂ ਚਾਹਵਾਂ ਤੇ ਧਰਤੀ ਨੂੰ ਮੂਹਦਿਆਂ ਕਰ ਸਕਦਾ ਪਰ ਮੈਨੂੰ ਗੁਰੂ ਦੀ ਆਗਿਆ ਨਹੀਂ। ਇਹ ਸਾਖੀ ਸੁਣਾਉਣ ਤੋਂ ਭਾਵ ਗੁਪਤ ਵੀ ਤੇ ਪ੍ਰਗਟ ਵੀ ਉਸ ਪਰਿਪੂਰ ਪਰਮਾਤਮਾ ਦੀ ਭੈ ਚ ਨੇ ਔਰ ਉਹਨੂੰ ਚੇਤੇ ਕਰਦੇ ਹਨ।
ਸਿਮਰਹ ਨਰ ਨਾਰੀ ਆਸ਼ਰਮਾ,
ਇਸੇ ਪ੍ਰਕਾਰ ਆਦਮੀ ਔਰਤ ਜਿਹੜੇ ਚਾਰ ਆਸ਼ਰਮ ਨੇ, ਗ੍ਰਿਸਤੀ, ਬਾਣ ਪ੍ਰਸਤੀ, ਸੰਨਿਆਸੀ, ਬ੍ਰਹਮਚਾਰੀ, ਇਹ ਸਾਰੇ ਦੇ ਸਾਰੇ ਚੇਤੇ ਕਰਦੇ ਹਨ।
ਸਿਮਰਹ ਜਾਤ ਜੋਤ ਸਭ ਵਰਨਾ,
ਵੱਖ ਵੱਖ ਜਾਤਾਂ ਵਾਲੇ ਜਿਨ੍ਹਾਂ ਚ ਪਰਿਪੂਰਨ ਪਰਮਾਤਮਾ ਦੀ ਜੋਤ ਹੈ ਉਹ ਚਾਰ ਵਰਨ, ਖੱਤਰੀ, ਬ੍ਰਾਹਮਣ, ਸੂਦ, ਵੈਸ, ਇਹ ਵੀ ਚੇਤੇ ਕਰਦੇ ਹਨ।
ਸਿਮਰਹ ਗੁਣੀ ਚਤੁਰ ਸਭ ਬੇਤੇ,
ਗੁਣੀਵਾਨ ਤੇ ਤੀਖਣ ਬੁੱਧੀ ਵਾਲੇ ਜਿਹੜੇ ਗਿਆਨਵਾਨ ਲੋਕ ਨੇ, ਬੇਤੇ ਦਾ ਭਾਵ ਦਾ ਸਮਝ ਰੱਖਣ ਵਾਲਾ ਗਿਆਨਵਾਨ, ਇਹ ਸਾਰੇ ਚੇਤੇ ਕਰਦੇ ਹਨ।
ਸਿਮਰਹ ਰਹਿਣੀ ਅਰ ਦਿਨਾ,
ਇਸੇ ਪ੍ਰਕਾਰ ਦਿਨ ਤੇ ਰਾਤ ਇਹ ਵੀ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਸਿਮਰਹ ਘੜੀ ਮੂਰਤ ਪਲ ਨਿਮਖਾ,
ਮਿੰਟ ਦੇ ਸਮੇਂ ਨੂੰ ਹੁਣ ਆਪਣੇ ਕੋਲ ਸੈਕਿੰਡ ਆ ਗਏ, ਘੰਟੇ ਆ ਗਏ, ਜਿਹੜੀ ਸਾਡਾ ਪੁਰਾਣੀ ਸਮੇਂ ਦੀ ਵੰਡ ਸੀ ਭਾਰਤੀ, 24 ਮਿੰਟ ਦੇ ਟਾਈਮ ਨੂੰ ਕਹਿੰਦੇ ਸਨ ਘੜੀ, 2 ਘੜੀਆਂ ਦੇ ਟਾਈਮ ਨੂੰ ਕਹਿੰਦੇ ਨੇ ਗੁਰਮੁਖ ਮੂਰਤ, ਔਰ ਇਸੇ ਪ੍ਰਕਾਰ ਅੱਖ ਦੇ ਝਮਾਕਣ ਨੂੰ ਕਹਿੰਦੇ ਨਿਮਖ, ਇਹ ਵੀ ਉਹਨੂੰ ਚੇਤੇ ਕਰਦੇ ਹਨ।
ਸਿਮਰਹਿ ਕਾਲ ਅਕਾਲ ਸੁੱਚ ਸੋਚਾ,
ਇਹ ਆਪਣਾ ਕਈ ਵਾਰ ਮਨ ਸ਼ੰਕਾ ਆਉਂਦਾ ਵੀ ਕਿਵੇਂ ਹੋ ਸਕਦਾ, ਗੁਰਮੁਖ 84 ਦੇ ਬਾਅਦ ਆੜਾ ਸੁਲਤਾਨ ਬਿਨ ਗੇਟ ਹੈ ਨਾ, ਇਹਨੂੰ ਆਪਾਂ ਜਾਣੇ ਆ, ਤੇ ਮੈਂ ਇਹਨਾਂ ਅੱਖਾਂ ਨਾਲ ਵੇਖਿਆ ਵੀ ਪੁਲਿਸ ਨੇ ਇੱਕ ਨੌਜਵਾਨ ਨੂੰ ਗੋਲੀ ਮਾਰੀ, ਉਹਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਸਨ ਤੇ ਉਹਦੀ ਜਾਨ ਨਿਕਲ ਗਈ, ਇਹ ਮੈਂ ਅੱਖੀ ਵੇਖਿਆ ਜੇ। ਸੁਲਤਾਨ ਬਿਨ ਜਿਹੜਾ ਚੌਂਕ ਗੇਟ ਹੈ ਨਾ, ਉਹਦੇ ਉਰਲੇ ਪਾਸੇ ਇਸ ਪਾਸੇ ਨੌਜਵਾਨ ਡਿੱਗਾ ਸੀ ਤੇ ਮੈਂ ਉਹਦੇ ਕੋਲ ਦੀ ਲੰਘਿਆ ਸਵੇਰ ਵਾਲੀ ਕਥਾ ਕਰਕੇ, ਉਹਦੀਆਂ ਅੱਖਾਂ ਜਿਹੜੀਆਂ ਸਨ ਖੁੱਲੀਆਂ ਤੇ ਉਹਦੀ ਜਾਨ ਨਿਕਲ ਗਈ। ਭਾਵ ਅੱਖਾਂ ਦੀ ਜੋ ਹਰਕਤ ਕਰਦੇ ਆ ਨਾ, ਇਹ ਵੀ ਉਹ ਸਿਮਰਨ ਕਰਦੇ ਆ। ਇਸ ਪ੍ਰਕਾਰ ਕਿਹਾ ਵੀ ਜਿਹੜਾ ਇਹ ਦਿਨ ਰਾਤ ਨਿਮਖ ਤੇ ਪਲ, ਸਿਮਰੇ ਕਾਲ ਅਕਾਲ ਸਭ ਸੋਚਾ, ਇਉਂ ਸਮਾਂ ਸਮੇਂ ਤੋਂ ਰਹਿਤ ਸੁੱਚਮ ਆਦਿ ਕਰਨ ਵਾਲੇ ਵਿਚਾਰਵਾਨ, ਇਹ ਵੀ ਉਹਨੂੰ ਚੇਤੇ ਕਰਦੇ ਹਨ।
ਸਿਮਰੈ ਸੌਣ ਸ਼ਾਸਤਰ ਸੰਜੋਗਾ,
ਭਾਵ ਹੁੰਦਾ ਜਿਵੇਂ ਆਪਾਂ ਸ਼ਗਨ ਵਿਚਾਰਦੇ ਹਾਂ, ਆਹ ਦਿਨ ਚੰਗਾ ਤੇ ਆਹ ਮਾੜਾ ਹੈ, ਇਸੇ ਪ੍ਰਕਾਰ ਸ਼ਾਸਤਰਾਂ ਦੀ ਵਿਦਿਆ ਵਿਚਾਰਨ ਵਾਲੇ ਲੋਕ,
ਅਲਖ ਨਾ ਲਖੀਐ ਇੱਕ ਖਿਨਾ,
ਜਿਗਣ ਤਾਂ ਕਰਦੇ ਨੇ ਗੁਰਮੁਖੋ ਪਰ ਪਰਿਪੂਰਨ ਪਰਮਾਤਮਾ ਲਖ ਹੈ, ਖਿਨ ਮਾਤਰ ਵੀ ਆਪਾਂ ਉਹਨੂੰ ਸਮਝ ਨਹੀਂ ਸਕਦੇ।
ਕਰਨ ਕਰਾਵਨ ਹਾਰ ਸੁਵਾਮੀ,
ਕਰਨ ਵਾਲਾ ਵੀ ਉਹ ਤੇ ਕਰਾਉਣ ਵਾਲਾ ਵੀ ਉਹ ਹੈ। ਅੜੇ ਕਈ ਪੈਗ ਲਾਉਂਦੇ ਨੇ, ਪੈਗ ਤੇ ਆਖੇ ਦਾ ਗੁਰਮੁਖੋ ਸ਼ਰਾਬ ਨਾ ਪੀਆ ਕਰੋ, ਤੇ ਮੈਨੂੰ ਕਹਿੰਦੇ ਗਿਆਨੀ ਜੀ ਉਹ ਕਰਨ ਕਰਾਉਣ ਵਾਲਾ ਆਪੇ ਆ ਨਾ, ਮੈਂ ਕਹੀ ਕਿਉਂਕਿ ਮੇਰੀ ਡਿਊਟੀ, ਮੈਂ ਕਹਿੰਦਾ ਗੁਰਮੁਖ ਪੈਗ ਨਾ ਲਾਇਆ ਕਰੋ। ਗਿਆਨੀ ਜੀ ਅਸੀਂ ਕਹਾਉਣਾ ਕਰਨ ਕਰਾਉਣ ਵਾਲਾ, ਤੇ ਮੈਂ ਕਿਹਾ ਵੀ ਜਦੋਂ ਤੈਨੂੰ ਪੈਗ ਫੜ ਕੇ ਫੜਾਵੇਗਾ ਨਾ ਤੇ ਮੈਨੂੰ ਵਾਰ ਵਾਰ ਨੀ ਮੈਂ ਕਹਾਂਗਾ ਵੀ ਸ਼ਰਾਬ ਨਾ ਪਿਓ। ਇਹ ਸਾਡੇ ਬਹਾਨੇ ਨੇ, ਮਨ ਜਾਣ ਸਭ ਬਾਤ, ਜਾਣ ਥੀ ਔਗਨ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੁਗੇ ਪਰੇ। ਜਿਹੜੀ ਪਰਮਾਤਮਾ ਨੇ ਸਾਨੂੰ ਬੁੱਧੀ ਦਿੱਤੀ ਹੈ, ਇਹ ਦੀਵਾ ਦਿੱਤਾ ਤੇ ਗੁਰਮੁਖਾ ਦੀਵਾ ਲੈ ਕੇ ਖੂਹ ਵਿੱਚ ਛਾਲ ਨਾ ਮਾਰ। ਆਪਾਂ ਨੂੰ ਜਿਹੜੀ ਬੁੱਧੀ ਨਾ, ਆਪਾਂ ਕੋਈ ਵੀ ਕੰਮ ਕਰਦੇ ਨੇ ਸਾਡੇ ਅੰਦਰੋਂ ਬੱਤੀ ਜਗਦੀ ਵੀ ਇਹ ਕੰਮ ਨਾ ਕਰ, ਲੇਕਿਨ ਆਪਾਂ ਪਰਵਾਹ ਹੀ ਨਹੀਂ ਕਰਦੇ। ਇਸ ਪ੍ਰਕਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਕਰਨ ਤੇ ਕਰਾਉਣ ਵਾਲਾ ਜਿਹੜਾ ਨਾ ਉਹ ਮਾਲਕ ਹੈ।
ਸਗਲ ਘਟਾ ਕੇ ਅੰਤਰ ਜਾਮੀ,
ਸਾਰਿਆਂ ਦੇ ਹਿਰਦੇ ਨੂੰ ਜਾਣਨ ਵਾਲਾ, ਰੋਜ਼ ਪਾਠ ਕਰਦੇ ਆ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ,
ਕਰ ਕਿਰਪਾ ਜਿਸ ਭਗਤੀ ਲਾਭ ਉਹ
ਕਿਰਪਾ ਕਰਦਾ ਨਾ ਭਾਈ ਉਹਨਾਂ ਦੇ ਅੰਦਰ ਭੈ ਵਾਲੀ ਗਤੀ ਲੈ ਆਂਦੀ।
ਜਨਮ ਪਦਾਰਥ ਸੋ ਜਿਨਾ,
ਉਹ ਗੁਰੂ ਕੇ ਲਾਲ ਇਹ ਮਨੁੱਖਾ ਜਨਮ ਨੂੰ ਜਿੱਤ ਗਏ। ਇਹ ਚਾਰ ਤਰ੍ਹਾਂ ਦੇ ਪਦਾਰਥ ਨੇ, ਧਰਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ।
ਜਾ ਕੇ ਮਨ ਬੂਠਾ ਪ੍ਰਭ ਆਪਣਾ,
ਇਹਨਾਂ ਦੇ ਮਨ ਵਿੱਚ ਭਾਈ ਪਰਿਪੂਰਨ ਪਰਮਾਤਮਾ ਵਸ ਗਿਆ, ਜਿਨ੍ਹਾਂ ਵਾਹਿਗੁਰੂ ਨੂੰ ਆਪਣਾ ਕਰਕੇ ਜਾਣ ਲਿਆ ਹੈ।
ਪੂਰਾ ਕਰਮ ਗੁਰ ਕਾ ਜਪ ਜਪਣਾ,
ਗੁਰਮੁਖੋ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਗੁਰੂ ਦਾ ਦਿੱਤਾ ਹੋਇਆ ਜਾ ਉਪਦੇਸ਼ ਇਹਨੂੰ ਜਪਣਾ ਕੀਤਾ।
ਸਰਬ ਨਿਰੰਤਰ ਸੋ ਪ੍ਰਭ ਜਾਤਾ,
ਉਹਨਾਂ ਗੁਰਮੁਖ ਪਿਆਰ ਨੇ ਪਰਿਪੂਰਨ ਪਰਮਾਤਮਾ ਨੂੰ ਸਾਰਿਆਂ ਦੇ ਅੰਦਰ ਸਮਝ ਲਿਆ।
ਬੋੜਨ ਜੋਨੀ ਭਰਮ ਰੁਨਾ,
ਔਰ ਗੁਰਦੇਵ ਇੱਥੇ ਗਰੰਟੀ ਦਿੰਦੇ ਪੀ ਗੁਰਮੁਖੋ ਜਿਨ੍ਹਾਂ ਸਾਰਿਆਂ ਚ ਪਰਿਪੂਰਨ ਪਰਮਾਤਮਾ ਦੀ ਉਸ ਨੂੰ ਸਮਝ ਲਿਆ ਨਾ, ਮੁੜ ਕੇ ਉਹ ਜੂਨਾਂ ਚ ਨਹੀਂ ਆਉਂਦੇ, ਮੁੜ ਕੇ ਉਹਨਾਂ ਨੂੰ ਭੈ ਜਿਹੜੇ ਭਰਮ ਵਹਿਮ ਨੇ ਨਾ ਇਹਦੇ ਚ ਨਹੀਂ ਪੈਂਦੇ, ਇਹ ਮੁਕਤ ਹੋ ਜਾਂਦੇ ਹਨ।
ਗੁਰ ਕਾ ਸ਼ਬਦ ਵਸੈ ਮਨ ਜਾ ਕੇ,
ਮਨ ਵਿੱਚ ਗੁਰੂ ਦਾ ਉਪਦੇਸ਼ ਵਸ ਜਾਵੇ,
ਦੁੱਖ ਦਰਦ ਭ੍ਰਮਤਾ ਕਾ ਭਾਗੈ,
ਪ੍ਰਕਾਰ ਚਾਰ ਪ੍ਰਕਾਰ ਦੇ ਦੁੱਖ ਦੇ ਵਿਦਿਆ ਦੀਆਂ ਜਿਹੜੀਆਂ ਦਰਦਾਂ ਨੇ ਉਹ ਚਲੀਆਂ ਜਾਂਦੀਆਂ ਹਨ।
ਸੁਖ ਸਹਿਜ ਆਨੰਦ ਨਾਮ ਰਸ,
ਸਹਿਜ ਅਰਥ ਹੁੰਦਾ ਗੁਰਮੁਖ, ਇਹ ਮੈਂ ਤਕਰੀਬਨ ਬੇਨਤੀ ਕਰਦਾ ਨਾ, ਇਹਦੇ ਤਿੰਨ ਅਰਥ ਕੀਤੇ ਨੇ ਵਿਦਵਾਨਾਂ ਨੇ, ਸਹਿਜ ਦਾ ਗਿਆਨ, ਅਡੋਲਤਾ, ਔਰ ਇਸੇ ਪ੍ਰਕਾਰ ਸ਼ਾਂਤੀ। ਜਿਨ੍ਹਾਂ ਦਾ ਮਨ ਸੁਖ ਦੇ ਵਿੱਚ ਹੈ, ਮਨ ਅਡੋਲ ਹੋ ਗਿਆ ਤੇ ਆਨੰਦ ਦੇ ਬਾਰੇ ਆਪਾਂ ਰੋਜ਼ ਪਾਠ ਕਰਦੇ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਗੁਰੂ ਤੇ ਕਿਵੇਂ ਜਾਣਿਆ ਜਾਂਦਾ ਹੈ? ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਭਾਈ ਮਨੀ ਸਿੰਘ ਉਹਦੇ ਬੰਦ ਬੰਦ ਕੱਟਣ ਲੱਗੇ ਤੇ ਕਹਿੰਦੇ, ਕਮਲਿਆ ਤੇਰੇ ਮਾਲਕ ਨੇ ਆਖਿਆ ਤੂੰ ਗੁੱਟ ਬੰਦ ਬੰਦ ਕੱਟੇ ਤੇ ਤੂੰ ਗੁੱਟ ਕੱਟਿਆ, ਮੇਰਾ ਪੋਟਾ ਪੋਟਾ ਕੱਟ। ਇਹ ਆਪਾਂ ਇਤਿਹਾਸ ਪੜ੍ਹਦੇ ਹਾਂ। ਇਹ ਕਿਹਨਾਂ ਦੀ ਵਿਵਸਥਾ ਹੈ? ਜਿਨ੍ਹਾਂ ਨੂੰ ਇਸ ਆਨੰਦ ਦੀ ਪ੍ਰਾਪਤੀ ਹੋਈ, ਸੂਖ ਸਹਿਜ ਆਨੰਦ ਨਾਮ ਰਸ, ਜਿਨ੍ਹਾਂ ਨੇ ਨਾਮ ਦਾ ਰਸ ਲਿਆ ਨਾ ਉਹਨਾਂ ਨੂੰ ਹਰ ਪਾਸੇ ਤੋਂ ਖੁਸ਼ੀ ਹੀ ਖੁਸ਼ੀ ਹੈ, ਖੇੜਾ ਹੀ ਖੇੜਾ ਹੈ।
ਅਨਹਦ ਬਾਣੀ ਸਹਿਜ ਧੁਨਾ,
ਪਾਵਨ ਪਾਵਨ ਦਾ ਕੰਟੀਨਿਊਸਲੀ ਲਗਾਤਾਰ ਉਹਨਾਂ ਦਾ ਮਨ ਅਡੋਲ ਹੁੰਦਾ ਤੇ ਅੱਠੇ ਪੈਰ ਉਹਨਾਂ ਦੇ ਅੰਦਰ ਪਰਿਪੂਰਨ ਪ੍ਰਮਾਤਮਾ ਦੀ ਬਾਣੀ ਦਾ ਜਾਪ ਚੱਲਦਾ, ਸਿਮਰਨ ਚੱਲਦਾ ਹੈ।
ਸੋ ਧਨਵੰਤਾ ਜਿਨ ਪ੍ਰਭ ਧਿਆਇਆ,
ਕਹਿੰਦੇ ਫਲਾਨਾ ਬੜਾ ਅਮੀਰ ਹੈ, ਹਜ਼ੂਰ ਕਹਿੰਦੇ ਨਾ ਭਾਈ ਉਹ ਅਮੀਰ ਹੈ ਜਿਨ੍ਹਾਂ ਨੇ ਪਰਿਪੂਰਨ ਪ੍ਰਮਾਤਮਾ ਨੂੰ ਚੇਤੇ ਕੀਤਾ। ਆਪਾਂ ਰੋਜ਼ ਪਾਠ ਸੁਖਮਨੀ ਸਾਹਿਬ ਦਾ ਗੁਰਮੁਖ ਪਿਆਰੇ ਪਾਠ ਕਰਦੇ, ਸੋ ਧਨਵੰਤ ਪਦਵੰਤ ਇਹ ਆਪਾਂ ਪੜ੍ਹਦੇ ਨਾ, ਕੌਣ ਜੀਵਨ ਰੁੱਤ ਜਿਸ ਮਤੇ ਭਗਵੰਤ, ਜਿਹਦੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਉਹੋ ਹੀ ਉੱਚੀ ਕੁਲ ਵਾਲਾ ਹੈ, ਉਹੋ ਪਤ ਵਾਲਾ ਹੈ, ਉਹੋ ਧਨੀ ਹੈ। ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਪਰਮਾਤਮਾ ਨੂੰ ਚੇਤੇ ਕੀਤਾ ਉਹਨਾਂ ਨੂੰ ਸਭ ਤੋਂ ਅਮੀਰ ਜਾਣਨਾ ਕਰੋ।
ਸੋ ਪਤਵੰਤਾ ਜਿਨ ਸਾਧ ਸੰਗ ਪਾਇਆ,
ਗੁਰਮੁਖੋ ਦੂਜਿਆਂ ਦੀ ਅੱਗੇ ਹੱਥ ਨਹੀਂ ਹਟਦੇ, ਤੇ ਹੁਣ ਤਾਂ ਜਿਹੜੇ ਅਮੀਰ ਨੇ ਉਹ ਸਾਨੂੰ ਲੁੱਟ ਲੁੱਟ ਖਾ ਰਹੇ, ਮਾਂਡੀ ਜਾਣੀ ਹੋਣੀ। ਇੱਥੇ ਮੈਨੂੰ ਇੱਕ ਸਾਖੀ ਚੇਤੇ ਆਈ, ਬਗਦਾਦ ਦੀ ਘਟਨਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇੱਕ ਮੁਸਲਮਾਨ, ਉਹਦਾ ਨਾਮ ਬਲੋਲ ਕਰਕੇ ਲਿਖਿਆ, ਮੀਆਂ ਬਲੋਲ, ਉਹਨੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀਤੀ, ਉਹਦਾ ਜੀਵਨ ਤਾਂ ਚਲਾ ਗਿਆ, ਬ੍ਰਹਮ ਗਿਆਨੀ ਬਣ ਗਿਆ। ਉਥੋਂ ਦਾ ਰਾਜਾ ਉਹਦੇ ਕੋਲ ਆਇਆ, ਉਹਦਾ ਛੱਪੜ ਜਿਹੜਾ ਉਥੋਂ ਟੁੱਟਾ ਸੀ ਤੇ ਉਹਦੀ ਮਹਿਮਾ ਬੜੀ ਸੀ, ਤੇ ਕਹਿਣ ਲੱਗਾ ਮਹਾਂਪੁਰਸ਼ੋ ਕੁਝ ਸੇਵਾ ਦੱਸੋ। ਕਹਿਣ ਲੱਗਾ ਗੁਰਮੁਖਾ ਸੇਵਾ ਹੈ, ਤੂੰ ਰੱਬ ਰੱਬ ਕਰਦੇ ਜਾ। ਉਹਦੇ ਜਾਣ ਤੋਂ ਬਾਅਦ ਚੇਲਿਆਂ ਨੇ ਆਖਿਆ ਵੀ ਪੀਰ ਜੀ ਬੜੀ ਹੈਰਾਨੀ ਦੀ ਗੱਲ ਹੈ ਵੀ ਉਹ ਰਾਜਾ ਆਪ ਚੱਲ ਕੇ ਆਇਆ ਤੇ ਆਪਣਾ ਤਾਂ ਛੱਪੜ ਟੁੱਟਾ ਸੀ। ਕਹਿੰਦੇ ਛਾਤੀ ਪਵਾ ਦੇ। ਕਹਿਣ ਲੱਗੇ ਭਾਈ ਜਿਹੜੇ ਲੋਕਾਂ ਦੇ ਹੱਥ ਅੜਦੇ ਨੇ ਉਹ ਲੱਤਾਂ ਸਿੱਧੀਆਂ ਕਰਕੇ ਨਹੀਂ ਸੌਂਦੇ, ਤੇ ਜੇ ਲੱਤਾਂ ਸਿੱਧੀਆਂ ਕਰਕੇ ਸੌਣਾ ਨਾ ਤੇ ਬੰਦਿਆਂ ਦੇ ਅੱਗੇ ਹੱਥ ਨਾ ਅੜ। ਆਪਾਂ ਰੋਜ਼ ਪਾਠ ਕਰਦੇ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ। ਮੇਰੇ ਪਾਤਸ਼ਾਹ ਕਹਿੰਦੇ ਸੋ ਧਨਵੰਤਾ ਜਿਨ ਪ੍ਰਭ ਧਿਆਇਆ, ਜਿਨ੍ਹਾਂ ਪਰਮਾਤਮਾ ਨੂੰ ਚੇਤੇ ਕੀਤਾ ਉਹ ਧਨੀ। ਸੋ ਪਤਵੰਤਾ ਜਿਨ ਸਾਧ ਸੰਗ ਪਾਇਆ, ਉਹ ਹੀ ਪਤ ਵਾਲਾ ਇਤ ਵਾਲਾ ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰੇ ਦੀ ਸੰਗਤ ਕੀਤੀ।
ਪਾਰ ਬ੍ਰਹਮ ਜਾ ਕੈ ਮਨ ਬੂਠਾ,
ਜਿਨ੍ਹਾਂ ਦੇ ਮਨ ਵਿਚ ਪਰਿਪੂਰਨ ਪ੍ਰਮਾਤਮਾ ਦਾ ਨਿਵਾਸ ਹੋ ਗਿਆ।
ਸੋ ਪੂਰ ਕਰਮਾ ਨਾਸ਼ਿਨਾ,
ਕਹਿੰਦੇ ਗੁਰਮੁਖ ਉਹਨਾਂ ਦੇ ਕੰਮ ਭਾਗਾਂ ਵਾਲੇ ਨੇ ਤੇ ਉਹਨਾਂ ਦੇ ਕੋਲੋਂ ਕੋਈ ਚੀਜ਼ ਗਵਾਚ ਨਹੀਂ ਸਕਦੀ, ਕੋਈ ਖੋ ਨਹੀਂ ਸਕਦਾ।
ਜਲ ਥਲ ਮਹੀ ਅਲ ਸਵਾਮੀ ਸੋਈ,
ਆਕਾਸ਼ ਤੇ ਪਤਾਲ ਵਿਚ ਵਿਆਪਕ ਹੈ ਪਰਮਾਤਮਾ,
ਅਵਰ ਨਾ ਕਹੀਏ ਦੂਜਾ ਕੋਈ।
ਗੁਰੂ ਹੋਰ ਹੈ ਨੀ ਤੇ ਕਿਹਦਾ ਜ਼ਿਕਰ ਕਰਨਾ ਕਰੀਏ, ਤੇਰਾ ਸਰੀਰ ਕੋ ਨਾਹੀ ਜਿਸ ਨੂੰ ਲਵੇ ਲਾਏ ਸੁਣਾਇਆ।
ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ,
ਇਹਨਾਂ ਦੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿਚ ਪੈ ਦੀਆਂ ਸਲਾਈਆਂ ਦੇ ਨਾਲ ਗੁਰੂ ਕਾ ਗਿਆਨ ਰੂਪੀ ਸੁਰਮਾ ਪਾਇਆ, ਉਹਨਾਂ ਦੇ ਅੰਦਰ ਜਿਹੜਾ ਭਰਮ ਸੀ ਉਹ ਖਤਮ ਹੋ ਗਿਆ।
ਅਵਰ ਨਾ ਦਿਸੈ ਏਕ ਬਿਨਾ,
ਇੱਕ ਵਾਹਿਗੁਰੂ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਦੂਜਾ ਦਿਸਦਾ ਨੀ, ਜਿਵੇਂ ਭਾਈ ਘਨਈਆ ਜੀ ਨੂੰ ਦੱਸਿਆ।
ਉੱਚੇ ਤੇ ਉੱਚਾ ਦਰਬਾਰਾ,
ਪਰਿਪੂਰਨ ਪਰਮਾਤਮਾ ਦਾ ਦਰਬਾਰ ਉੱਚਿਆਂ ਤੋਂ ਉੱਚਾ ਹੈ,
ਕਹਿਣ ਨਾ ਜਾਈ ਅੰਤ ਨਾ ਪਾਰਾ,
ਕਿਹਾ ਨੀ ਜਾ ਸਕਦਾ ਕਿਉਂਕਿ ਉਹਦਾ ਸਿਰਾ ਇਹ ਨੀ, ਉਹਦੀ ਹੱਦ ਬੰਦੀ ਨੀ।
ਗਹਿਰ ਗੰਭੀਰ ਅਥਾਹ ਸੁਵਾਮੀ,
ਹੱਲ ਹੈ ਡੂੰਘਾ ਹੈ ਤੇ ਉਹਦਾ ਅੰਤ ਨੀ, ਮਾਲਕ ਹੈ
ਅਤੁਲ ਨ ਜਾਈ ਕਿਆ ਮਿਨਾ,
ਨੀ ਜਾ ਸਕਦਾ ਉਹਦੀ ਮਿਣਤੀ ਕਿਸ ਤਰ੍ਹਾਂ ਕਰਨਾ ਕਰੀਏ।
ਤੂੰ ਕਰਤਾ ਤੇਰਾ ਸਭ ਕੀਆ,
ਪਰਿਪੂਰਨ ਪਰਮਾਤਮਾ ਤੂੰ ਸ੍ਰਿਸ਼ਟੀ ਦਾ ਕਰਤਾ ਤੇ ਸਾਰਾ ਤੇਰਾ ਕੀਤਾ ਹੈ।
ਤੁਝ ਬਿਨ ਅਵਰ ਨ ਕੋਈ ਬੀਆ,
ਬਿਨਾ ਦੁਬੀਆ ਤੋਂ ਭਾਵ ਹੋਰ ਦੂਜਾ ਕੋ ਹੈ ਨੀ।
ਆਦ ਮੱਦ ਅੰਤ ਪ੍ਰਭ ਤੂੰ ਹੈ,
ਆਦ ਦੇ ਵਿਚ ਵੀ ਤੂੰ ਸੀ ਤੇ ਹੁਣ ਵੀ ਤੂੰ ਤੇ ਅੰਤ ਵਿਚ ਵੀ ਤੂੰ ਹੀ ਹੋਵੇਗਾ।
ਸਗਲ ਪਸਾਰਾ ਤੁਮ ਤਨਾ,
ਪਾਛਾ ਸਾਰਾ ਤੇਰੇ ਤੋਂ ਪਸਾਰਾ ਹੋਇਆ ਹੈ।
ਜਮ ਦੂਤ ਤਿਸ ਨਿਕਟ ਨ ਆਵੈ,
ਜਮ ਦੂਤ ਉਹਨਾਂ ਦੇ ਲਾਗੇ ਨੀ ਆਉਂਦਾ ਕਿਹਨਾਂ ਦੇ ਕੋਲ।
ਸਾਧ ਸੰਗ ਹਰ ਕੀਰਤਨ ਗਾਵੈ,
ਜਾ ਕਰਕੇ ਤੇ ਹਰੀ ਦੀ ਕੀਰਤੀ ਕਰਦੇ ਨੇ, ਪਰਮਾਤਮਾ ਦੀ ਵਡਿਆਈ ਕਰਦੇ ਹਨ।
ਸਗਲ ਮਨੋਰਥ ਤਾ ਕੇ ਪੂਰਨ,
ਸਾਰੇ ਕਹਿੰਦੇ ਗੁਰਮੁਖ ਮੇਰਾ ਆ ਹੋ ਜਾਏ, ਮੇਰਾ ਆ ਹੋ ਜਾਏ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦਾ ਜਵਾਬ ਦਿੱਤਾ, ਕਹਿੰਦੇ ਗੁਰਮੁਖੋ ਜਿਹੜੇ ਤੁਹਾਡੇ ਮਨ ਦੇ ਮਨੋਰਥ ਨੇ ਨਾ ਇਹ ਸਾਰੇ ਪੂਰੇ ਹੋ ਜਾਣਗੇ। ਕਿਹਨਾਂ ਦੇ?
ਜੋ ਸ਼੍ਰਾਵਣੀ ਪ੍ਰਭ ਕਾ ਜਸ ਸੁਣਾ,
ਕੰਨਾਂ ਨਾਲ ਪਰਮਾਤਮਾ ਦੀ ਵਡਿਆਈ ਸੁਣਦੇ ਹਨ।
ਤੂੰ ਸਭਨਾ ਕਾ ਸਭ ਕੋ ਤੇਰਾ,
ਦੀ ਪੌੜੀ ਵਿਚ ਗੁਰਦੇਵ ਕਹਿੰਦੇ ਅਰਦਾਸ ਕਰਨਾ ਕਰੀਏ ਵੀ ਹੇ ਵਾਹਿਗੁਰੂ ਤੂੰ ਸਾਰਿਆਂ ਦਾ ਤੇ ਸਾਰੇ ਤੇਰੇ ਹਨ।
ਸਾਚੇ ਸਾਹਿਬ ਗਹਿਰ ਗੰਭੀਰਾ,
ਤੇ ਡੂੰਘਾ ਨਿਰਹਾਲ ਹੈ,
ਕਹੋ ਨਾਨਕ ਸੇ ਹੀ ਜਨ ਉਤਮ,
ਕਹਿੰਦੇ ਭਾਈ ਉਹ ਉਤਮ ਹੈ, ਉਹ ਚੰਗਾ, ਉਹ ਮਹਾਨ ਹੈ।
ਜੋ ਭਾਵ ਹੈ ਸਵਾਮੀ ਤੁਮ ਮਨਾ,
ਜਿਹੜੇ ਤੈਨੂੰ ਚੰਗੇ ਲੱਗੇ ਨਾ ਉਹ ਸਾਰੇ ਚੰਗੇ ਨੇ, ਭਾਵੇਂ ਕੋਈ ਵੀ ਹੋਵੇ, ਭਾਵੇਂ ਉਹ ਬਾਬਾ ਰਵਿਦਾਸ ਜੀ ਨੇ, ਭਾਵੇਂ ਉਹ ਬਾਬਾ ਨਾਮਦੇਵ ਜੀ ਨੇ, ਭਾਵੇਂ ਉਹ ਭਗਤ ਬੇਣੀ ਜੀ ਨੇ, ਜਿਹੜੇ ਤੈਨੂੰ ਭਾਗ ਹੈ ਉਹ ਸਾਰੇ ਹੀ ਚੰਗੇ ਹਨ।
ਤੂੰ ਸਭਨਾ ਕਾ ਸਭ ਕੋ ਤੇਰਾ, ਸਾਚੇ ਸਾਹਿਬ ਗਹਿਰ ਗੰਭੀਰਾ, ਕਹੋ ਨਾਨਕ ਸੇਈ ਜਨ ਉਤਮ, ਜੋ ਭਾਵ ਹੈ ਸਵਾਮੀ ਤੁਮ ਮਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।